ਸਤਪਦੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਦੇ ਲਾਗੈ ਮੇਰਾ ਪ੍ਰੀਤਮ
ਪਿਆਰਾ ਸਨਮਾਨ ਯੋਗ ਗੁਰੂ ਖਾਲਸਾ ਸਤਸੰਗ ਜੀ ਅਕਾਲ ਪੁਰਖਾਂ ਤ੍ਰਿਜਾਨੀ ਵਾਹਿਗੁਰੂ ਪਰਮੇਸ਼ਰ ਜੀ ਅਤੇ ਅੰਤਿਮ ਜੀਵਨ ਦਿਆਲ ਤੱਕ ਕਿਰਪਾਲਤਾ ਹੈ ਇਸ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਕਵੀ ਜੀਵਾਂ ਦੇ ਉਤਾਰ ਵਾਸਤੇ ਗੁਰੂ ਨਾਨਕ ਸਰੂਪ ਵਿੱਚ ਪ੍ਰਗਟ ਪ੍ਰਖ ਹੋ ਕੇ ਆਪਣੇ ਪਾਵਨ ਕੀਰਤਨ ਦਰਸ਼ਨ ਬਖਸ਼ੇ ਸਾਡੇ ਉਦਾਰ ਸੁਧਾਰ ਵਾਸਤੇ ਇਹ ਸੰਗਤ ਪੰਗਤ ਕ੍ਰਾਂਤੀ ਸੀ ਤੇ ਆਪਣੇ ਮੁਖਾਰਬਿੰਦ ਤੋਂ ਇਹ ਮਹਾਨ ਪਾਵਨ ਪਵਿੱਤਰ ਬਾਣੀ ਉਚਾਰਨ ਕੀਤੀ ਹੈ ਇਸ ਗੁਰਬਾਣੀ ਦੀ ਸਭ ਸਿੱਖਿਆ ਹਾਸਲ ਕਰਕੇ ਸ਼ਰਧਾ ਭਾਵਨਾ ਨਾਲ ਇਹਦੇ ਸਾਰ ਸਿਧਾਂਤ ਨੂੰ ਸਮਝਦਿਆਂ ਹੋਇਆ ਧਾਰਦਿਆਂ ਹੋਇਆ ਮਨ ਵਿੱਚ ਵਸਾਉਣ ਕਰਕੇ ਅਮਲ ਕਰਕੇ ਸਾਡੇ ਜੀਵਾਂ ਦਾ ਉਧਾਰ ਹੁੰਦਾ ਹੈ ਪਵਿੱਤਰ ਗੁਰਬਾਣੀ ਨੂੰ ਹੀ ਦਸਵੇਂ ਜਾਮੇ ਵਿੱਚ ਵਾਹਿਗੁਰੂ ਨੇ ਸਾਡੇ ਜੀਵਾਂ ਦੇ ਉਧਾਰ ਸੁਧਾਰ ਵਾਸਤੇ ਕਲਿਆਣ ਵਾਸਤੇ ਜੋ ਜੋ ਅਟਲ ਸਤਿਗੁਰੂ ਸੁਸ਼ੋਭਨ ਕਰ ਦਿੱਤੇ ਹਨ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਵਾਹਿਗੁਰੂ ਪਰਮੇਸ਼ਰ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸਰੂਪ ਆਉਂਦਿਆਂ ਹੋਇਆ ਇਹ ਬਾਣੀ ਦੇ ਲੜ ਲਾਉਂਦਿਆਂ ਹੋਇਆ ਆਪਣੇ ਭੁੱਖ ਤੋਂ ਵਚਨ ਕਰਿਆ ਵਿਆਪੀ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ ਗੁਰੂ ਗ੍ਰੰਥ ਜੀ ਮਾਨੀਏ ਪ੍ਰਗਟ ਗੁਰਾ ਕੀ ਦੇ ਜੋ ਪ੍ਰਭ ਕੋ ਮਿਲਿਓ ਚਾਹੇ ਕੋਈ ਸ਼ਬਦ ਮੇਲੇ ਰਾਜ ਕਰੇਗਾ ਖਾਲਸਾ ਆਪੀ ਰਹੇ ਨਾ ਕੋਈ ਖੁਆੜ ਹੋਏ ਸੰਮੇਲਨ ਵੀ ਬਚੇ ਸ਼ਰਨ ਜੋ ਹੋਏ ਵੈਸੇ ਪਾਣੀ ਸਰੂਪ ਸਤਿਗੁਰੂ ਸਾਹਿਬ ਜੀ ਆਪਾਂ ਅੰਮ੍ਰਿਤ ਵੇਲੇ ਦੇ ਸਮੇਂ ਦਰਸ਼ਨ ਦਲਾਰ ਕਰਦੇ ਹੋਏ ਬਾਣੀ ਸਰੂਪ ਸਤਿਗੁਰੂ ਸਾਹਿਬ ਜੀ ਪਾਸੋਂ ਪਾਵਨ ਪਵਿੱਤਰ ਉਪਦੇਸ਼ ਸੋ ਸਿੱਖਿਆ ਦੇ ਬਚਨ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਤੇ ਸੁਭਾਗ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਜੀ ਪਹਿਲਾਂ ਵਾਂਗ ਵੀ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਵਿਖੇ ਅੰਮ੍ਰਿਤ ਵੇਲੇ ਦਾ ਇਹ ਸੰਤਰ ਵੀ ਬੰਸ ਰਿਹਾ ਹੈ ਬਾਣੀ ਸਰੂਪ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਲਾਭ ਕਰਦੇ ਹੋਏ ਆਪਾਂ ਸ਼ਰਨ ਸ਼ਰਨ ਵੀ ਸੰਗਤ ਰੂਪ ਵੀ ਜੁੜ ਬੈਠੇ ਹਾਂ ਬਾਣੀ ਸਰੂਪ ਸਤਿਗੁਰੂ ਦੁਆਰਾ ਹੀ ਪਹਿਲਾਂ ਵਾਂਗ ਅੱਜ ਵੀ ਪਾਵਨ ਪਵਿੱਤਰ ਤੇ ਸਰਵਣ ਕਰਕੇ ਘੁਮਾ ਕੇ ਆਪਣੇ ਸਮੇਂ ਨੂੰ ਸਫਲ ਕਰਨਾ ਹੈ ਹੁਣੇ ਹੁਣੇ ਇੱਕ ਗੁਰਬਾਣੀ ਦੇ ਸ਼ਬਦ ਦਾ ਪਾਠ ਜੋ ਗੁਰੂ ਰਾਮਦਾਸ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਹੋਇਆ ਹੈ ਉਹ ਸਰਵਣ ਕੀਤਾ ਹੈ ਇਸੇ ਸ਼ਬਦ ਦੀ ਵਿਚਾਰ ਕਰਕੇ ਤੋਂ ਸਿੱਖਿਆ ਹਾਸਲ ਕਰਕੇ ਸਭ ਨੂੰ ਸਫਲ ਕਰਨਾ ਹੈ ਰਾਗ ਸੂਹੀ ਹੈ ਅੱਠ ਪੌੜੀਆਂ ਵਾਲਾ ਇਹ ਸ਼ਬਦ ਹੈ ਜਿਸ ਕਰਕੇ ਸਾਡੇ ਅਸ਼ਟ ਪਦੀਆ ਹੈ ਅੱਠ ਪੌੜੀਆਂ ਵਾਲਾ ਇਹ ਸ਼ਬਦ ਹੈ ਅੱਠ ਪੌੜੀਆਂ ਵਾਲਾ ਸ਼ਬਦ ਕਿਸਦਾ ਹੈ ਇਹ ਕੋਈ ਭੁਲੇਖਾ ਨਾ ਰਹੇ ਜਿਸ ਕਰਕੇ ਨਾਲ ਹੀ ਸਿਰਲੇਖ ਹੈ ਮਹੱਲਾ ਚੌਥਾ ਇਹ ਚੌਥੇ ਸਰੂਪ ਦਾ ਹੈ ਚੌਥੇ ਮਹੱਲ ਪਾਤਸ਼ਾਹ ਦਾ ਹੈ ਸ਼ਬਦ ਇਹ ਸ਼ਬਦ ਆ ਗਏ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਕਰਨਾ ਹੋਵੇ ਫਿਰ ਕਿਹੜੇ ਸਰਪਾਲ ਵਿੱਚ ਸ਼ਬਦ ਦਾ ਗਾਇਨ ਹੋਵੇ ਨਾਲ ਸਰਲੇਖ ਕਰ ਦੂਜਾ ਦੇ ਦਿੱਤਾ ਹੈ ਵੀ ਦੂਸਰੇ ਸਰਪਾਲ ਵਿੱਚ ਸ਼ਬਦ ਦਾ ਗਾਇਨ ਕਰਨਾ जिस परमेश्वर संबंधी इस शब्द विच कुछ बयान करना है वो परमेश्वर कैसा है उसका वस्तु निर्देश मंगल कहता है कि हे भाई वो इको एक परमेश्वर है बहुते नहीं है इको एक हुंदा होया परमेश्वर फिर सब दा प्रकाश ते सब दा रखता है ऐसा वाहिगुरु रख ते प्रकाश प्राप्त हुंदा सतगुरु साहिब जी की कृपा करके सतगुरु रामदास साहिब महाराज जी जिस श्री गोइंदवाल साहिब विखे सतगुरु अमरदास साहिब महाराज जी के अनुशरण विच जा टिके हां ਇਸੇ ਰਿਹਾ ਹੋਇਆ ਬੋਲੀ ਸਾਹਿਬ ਦੀ ਜਿਸ ਵੇਲੇ ਸਿਰਜਣਾ ਹੋਈ ਹੈ ਆ ਕੇ ਲੱਕ ਬਣ ਕੇ ਦਿਨ ਰਾਤ ਇਹ ਕਰਕੇ ਸੇਵਾ ਵਿੱਚ ਜੁੜ ਗਏ ਸਨ ਦਿਨ ਦੇ ਸਮੇਂ ਸਭ ਤੋਂ ਵੱਧ ਸੇਵਾ ਵਿੱਚ ਲੱਗੇ ਰਹਿੰਦੇ ਰਾਤ ਦੇ ਸਮੇਂ ਫਿਰ ਸਾਰੀ ਰਾਤ ਜਾਗਦੇ ਸਿਮਰਨ ਵਿੱਚ ਜੁੜੇ ਰਹਿੰਦੇ ਹੈ ਇਸੇ ਤਰ੍ਹਾਂ ਜਦੋਂ ਕਿਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਆਪ ਜੀ ਨੂੰ ਸੇਵਾ ਹਾਸਲ ਹੁੰਦੀ ਹੈ ਪਰ ਅਦਬ ਵਿੱਚ ਭੈ ਵਿੱਚ ਸ਼ਰਧਾ ਨਾਲ ਇਸ ਸੇਵਾ ਨੂੰ ਨਿਭਾਉਂਦੇ ਨੇ ਇਸ ਕਰਕੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ ਪ੍ਰਥਾਈ ਪ੍ਰਸੰਨਤਾ ਹੋ ਰਹੀ ਹੈ ਤੇ ਆਪ ਜੀ ਦਾ ਦਿਨੋਂ ਦਿਨ ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਪ੍ਰੇਮ ਪਿਆਰ ਵੱਧਦਾ ਜਾ ਰਿਹਾ ਹੈ ਆਪ ਜੀ ਨੇ ਉਹ ਪਾਵਨ ਕੀਰਤਨ ਕਾਰ ਮਿੰਥੋਂ ਵਿਰਾਗਮਿਸ਼ ਅਵਸਥਾ ਵਿੱਚ ਲਫ਼ਜ਼ ਵੀ ਕਿ ਹੋ ਰਹਿ ਨਾ ਸਕਾ ਮੈਂ ਦੇਖੇ ਮੇਰੇ ਪੀਠਮਾਂ ਮੈਂ ਨੀਂਦ ਰਹੇ ਵੈ ਚੱਲੇ ਜੀ ਇਤਿਹਾਸ ਵਿੱਚ ਵੀ ਆਉਂਦਾ ਹੈ ਕਿ ਆਪ ਜ਼ਿਆਦਾਤਰ ਵਿਰਾਗ ਅਵਸਥਾ ਵਿੱਚ ਨੀਂਦ ਰਹਿੰਦੇ ਸਨ ਜਿਸ ਵੇਲੇ ਆਪ ਗੁਰਤਾ ਗੱਦੀ ਦੇ ਤਖ਼ਤ ਉੱਪਰ ਵੀ ਸੁਸ਼ੋਭਿਤ ਹੋਏ ਸਨ ਫਿਰ ਵੀ ਆਪ ਧਰਤੀ ਵੈਰਾਗ ਵਿੱਚ ਹੀ ਸਥਿਤ ਰਹਿੰਦੇ ਸਨ ਹਮੇਸ਼ਾ ਆਪ ਜੀ ਦੇ ਅੱਖਾਂ ਵਿੱਚੋਂ ਜਿਹੜਾ ਜਲ ਵਹਿੰਦਾ ਰਹਿੰਦਾ ਸੀ ਉਹ ਅੱਗੇ ਤੋਂ ਅੱਗੇ ਮਹਾਂਪੁਰਸ਼ਾਂ ਰਾਹੀਂ ਸੁਣਿਆ ਜਾਂਦਾ ਹੈ ਇਸਨਾ ਜਲ ਅੱਖਾਂ ਵਿੱਚੋਂ ਵਹਿੰਦਾ ਸੀ ਵੈਰਾਗ ਵਿੱਚ ਕਈ ਵਾਰੀ ਆਪ ਜੀ ਦੇ ਸਨਮੁਖ ਸਮਕਸ਼ ਜਿਹੜਾ ਕੋਈ ਕਟੋਰਾ ਰੱਖ ਦਿੱਤਾ ਵੀ ਉਹ ਜਲ ਨਾਲ ਵਿਰਾਗ ਦੇ ਜਲ ਨਾਲ ਭਰ ਜਾਂਦਾ ਸੀ ਇਸ ਤਰ੍ਹਾਂ ਜਦੋਂ ਆਪ ਵਿਰਾਗ ਅਵਸਥਾ ਵਿੱਚ ਰਹਿ ਰਹੇ ਗੁਰੂ ਮਹਾਰਾਜ ਆਪਣੇ ਪਿਆਰ ਕਰ ਰਹੇ ਨੇ ਇਸੇ ਸਮੇਂ ਹੀ ਆਪ ਜੀ ਦੇ ਮਾਤਾ ਦਇਆ ਕੌਰ ਜੀ ਲਾਹੌਰ ਤੋਂ ਚਲਦੇ ਹੋਏ ਸ੍ਰੀ ਗੋਇੰਦਵਾਲ ਸਾਹਿਬ ਪੁੱਜੇ ਹਨ ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਦੇ ਖੁੱਲੇ ਡੁੱਲੇ ਦਰਸ਼ਨ ਮਾਤਾ ਜੀ ਨੇ ਕੀਤੇ ਹਨ ਉੱਥੇ ਗੁਰੂ ਰਾਮਦਾਸ ਸਾਹਿਬ ਆਪਣੇ ਸਪੁੱਤਰ ਨੂੰ ਮਿਲ ਕੇ ਅਥਾਈ ਪ੍ਰਸੰਨ ਹੋਏ ਈਸ਼ਵਰ ਸੇਵਾ ਵਿੱਚ ਜੁੜਿਆ ਹੋਇਆ ਫਿਰ ਆਪ ਜੀ ਨੂੰ ਅਤਿਅੰਤੀ ਪ੍ਰਸੰਨਤਾ ਹੋਈ ਕਿਉਂਕਿ ਹਰ ਇੱਕ ਗੁਰਸਿੱਖ ਗੁਰੂ ਰਾਮਦਾਸ ਸਾਹਿਬ ਜੀ ਦੀ ਮਹਾਨ ਸ਼ਲਾਘਾ ਕਰ ਰਿਹਾ ਹੈ ਇਹਨਾਂ ਵਰਗਾ ਵੀ ਹੋਣਾ ਮੁਸ਼ਕਲ ਹੈ ਰਾਤ ਸੇਵਾ ਵਿੱਚ ਤੇ ਸਿਮਰਨ ਵਿੱਚ ਜੁੜੇ ਰਹਿੰਦੇ ਤੇ ਪ੍ਰੇਮ ਤੇ ਵਿਰਾਗ ਅਵਸਥਾ ਵਿੱਚ ਲੀਨ ਰਹਿੰਦੇ ਥਾਨੇ ਨਾਦਾ ਜੀਵਨ ਥਾਨੇ ਨੇ ਨਿਰਮਾਤਾ ਸਿੱਖਾ ਇਹਨਾਂ ਨੇ ਇਹੋ ਜਿਹਾ ਸਪੁੱਤਰ ਆਪਣੇ ਗ੍ਰਹਿ ਵਿੱਚ ਪ੍ਰਗਟ ਕੀਤਾ ਹੈ ਧਨ ਜਨਮੀ ਜਨ ਜਾਇਆ ਧਨ ਪਿਤਾ ਪ੍ਰਧਾਨ ਸਤਿਗੁਰ ਸੇਵ ਸੁਖ ਪਾਇਆ ਵਿਚੋ ਗਿਆ ਬਿਮਾਨ ਜਾਇਆ ਆਪਣੇ ਸਪੁੱਤਰ ਗੁਰੂ ਰਾਮਦਾਸ ਸਾਹਿਬ ਜੀ ਦੀ ਮਾਤਾ ਜੀ ਸਿਵ ਸੁਣਦੇ ਇੱਥੇ ਉੱਥੇ ਆਪ ਜੀ ਦੀ ਕੋਈ ਫੁੱਲੀ ਦੀ ਹੱਦ ਨਹੀਂ ਰਹਿੰਦੀ ਹੈ ਫੁੱਲੇ ਨਹੀਂ ਸੁਣਾਉਂਦੇ ਆ ਵੀ ਸਾਡਾ ਨਾਂ ਰੋਸ਼ਨ ਕਰ ਦਿੱਤਾ ਇਹਨਾਂ ਨੇ ਉਹਦੇ ਜਿਹੜੇ ਗੁਰੂ ਅਮਰਦਾਸ ਸਾਹਿਬ ਜੀ ਮੈਨੂੰ ਵੇਖਦੇ ਹੈ ਸਭ ਤੋਂ ਵੱਧ ਗੁਰੂ ਰਾਮਦਾਸ ਸਾਹਿਬ ਜੀ ਦਾ ਆਦਰ ਸਤਿਕਾਰ ਹੈ ਕੋਈ ਗੱਲ ਕਰਨੀ ਹੈ ਭਾਈ ਜੇਠਾ ਜੀ ਨੂੰ ਲਿਆਓ ਗੁਰੂ ਰਾਮਦਾਸ ਸਾਹਿਬ ਜੀ ਨੂੰ ਲਿਆਓ ਇਸ ਤਰ੍ਹਾਂ ਦੇ ਮਾਤਾ ਜੀ ਅਤਿਅੰਤੀ ਸ਼ਰਧਾ ਵਾਲੇ ਹੋ ਗਏ ਨੇ ਫਿਰ ਬਹੁਤ ਪਿਆਰ ਜਾਗਿਆ ਹੈ ਕਿ ਕੁਝ ਦਿਨ ਲਈ ਆਪਣੇ ਸਬੂਤਾਂ ਨੂੰ ਆਪਣੇ ਘਰ ਵਿੱਚ ਲੈ ਕੇ ਜਾਈਏ। ਫਿਰ ਗੁਰੂ ਅਮਰਦਾਸ ਸਾਹਿਬ ਜੀ ਅੱਗੇ ਦੋਵੇਂ ਹੱਥ ਜੋੜ ਕੇ ਮਾਤਾ ਜੀ ਨੇ ਬੇਨਤੀ ਕਰ ਦਿੱਤੀ ਹੈ। ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਮਾਤਾ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਹੈ। ਗੁਰੂ ਰਾਮਦਾਸ ਸਾਹਿਬ ਜੀ ਨੂੰ ਬੁਲਾਇਆ ਹੈ, ਕਹਿੰਦੇ ਭਾਈ ਜੇਠਾ ਜੀ ਆਪ ਜੀ ਦੇ ਮਾਤਾ ਆਏ ਨੇ ਤੇ ਕਹਿੰਦੇ ਨੇ ਕੁਝ ਦਿਨ ਲਈ ਆਪ ਜੀ ਨੂੰ ਲੈ ਕੇ ਅਸੀਂ ਜਾਣਾ ਹੈ, ਤੁਹਾਡਾ ਕਿਵੇਂ ਖਿਆਲ ਹੈ? ਆਪ ਜੀ ਨੇ ਵਚਨ ਕਰ ਦਿੱਤੇ ਕਿ ਮਹਾਰਾਜ ਜਿਸ ਤਰ੍ਹਾਂ ਦਾ ਆਪ ਦਾ ਖਿਆਲ ਹੈ ਉਸੇ ਤਰ੍ਹਾਂ ਦੇ ਮੇਰੇ ਖਿਆਲ, ਮੇਰੇ ਕੋਈ ਵੱਖਰੇ ਥੋੜੇ ਹੈ, ਜਿਵੇਂ ਹੁਕਮ ਹੋਏਗਾ ਦਾਸ ਉਹਦੇ ਤੇ ਫਲ ਚੜਾਏਗਾ। ਉਸ ਵੇਲੇ ਮਾਤਾ ਜੀ ਦੇ ਬਹੁਤ ਪਿਆਰ ਨੂੰ ਸਾਨੂੰ ਸਮਕਸ਼ ਰੱਖਦਿਆਂ ਹੋਇਆ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਹੈ ਕੁਝ ਦਿਨ ਲਈ ਤੁਸੀਂ ਮਾਤਾ ਨਾਲ ਚਲੇ ਜਾਓ ਤੇ ਉੱਥੇ ਟਿਕੇ ਰਹੋ। ਫਿਰ ਇਹਨਾਂ ਦੀ ਆਗਿਆ ਲੈ ਕੇ ਜੇ ਜੀ ਕਰੇ ਇੱਧਰ ਨੂੰ ਆ ਜਾਣਾ। ਆਪ ਜੀ ਨੇ ਸੱਤ ਵਚਨ ਤਾਂ ਕਹਿ ਦਿੱਤਾ ਹੈ ਕਿਉਂਕਿ ਆਪ ਜੀ ਆਏ ਪ੍ਰਣ ਕੀਤਾ ਹੋਇਆ ਸੀ ਜੋ ਗੁਰੂ ਅਮਰਦਾਸ ਸਾਹਿਬ ਜੀ ਦੇ ਮੁਖ ਤੋਂ ਆਗਿਆ ਹੋਵੇ ਉਹਦਾ ਉਲੰਘਣ ਨਹੀਂ ਕਰਨਾ, ਹਰ ਇੱਕ ਵਚਨ ਮੰਨਣਾ ਹੀ ਮੰਨਣਾ ਹੈ। ਉਸ ਵੇਲੇ ਹੁਣ ਜੀ ਤਾਂ ਜਾਣ ਨੂੰ ਨਹੀਂ ਕਰਦਾ ਹੈ, ਗੁਰੂ ਅਮਰਦਾਸ ਸਾਹਿਬ ਜੀ ਦੇ ਵਿਛੜਨ ਨੂੰ ਜੀ ਨਹੀਂ ਕਰਦਾ ਹੈ। ਹੁਕਮ ਹੋ ਗਿਆ ਵੀ ਜਾਓ, ਮਾਤਾ ਨਾਲ ਤੁਰ ਪਏ ਨੇ। ਰਸਤਾ ਤੈਅ ਕਰਦੇ ਹੋਏ ਅਸੀਂ ਆਪ ਜੀ ਲਾਹੌਰ ਚੂਨਾ ਮੰਡੀ ਵਿਖੇ ਜਿੱਥੇ ਆਪ ਜੀ ਦਾ ਅਵਤਾਰ ਹੋਇਆ ਹੈ ਇੱਥੇ ਘਰ ਅਸੀਂ ਪਹੁੰਚ ਗਏ ਨੇ। ਸ਼ਹਿਰ ਦੇ ਲੋਕ ਸੁਣ ਕੇ ਵੀ ਰਾਮਦਾਸ ਸਾਹਿਬ ਜੀ ਆਏ ਹਨ, ਇਹਨਾਂ ਨੇ ਵੀ ਸੁਣਿਆ ਹੈ ਗੁਰੂ ਅਮਰਦਾਸ ਸਾਹਿਬ ਜੀ ਅਥਾਈ ਸੇਵਾ ਕਰਕੇ ਉਹਨਾਂ ਨੂੰ ਪ੍ਰਸੰਨ ਕਰ ਲਿਆ ਹੈ ਤੇ ਬਖਸ਼ਿਸ਼ ਦੇ ਪਾਤਰ ਬਣਨ ਵਾਲੇ ਹਨ। ਗੱਲ ਚੱਲ ਰਹੀ ਹੈ ਵੀ ਸਭ ਕੁਛ ਇਹਨਾਂ ਨੂੰ ਹੀ ਦੇਵਣਗੇ। ਕਿਤੇ ਵੀ ਸਾਡੀ ਸੋਢ ਕੁਲ ਦੀ ਵੱਡੀ ਵਡਿਆਈ ਹੋਵੇਗੀ ਜੇ ਭਲਿਆਂ ਦੀ ਆਸਵਾਸ ਵਿੱਚੋਂ ਵੀ ਸਾਡੀ ਕੁਲ ਦੇ ਵਿੱਚ ਕੁਛ ਆ ਜਾਏ। ਇਸ ਤਰ੍ਹਾਂ ਜਿਹੜੇ ਕੋਈ ਉੱਪਰ ਬਜ਼ੁਰਗ ਹੈ ਉਹ ਸ਼ਰਧਾ ਭਾਵਨਾ ਨਾਲ ਇਹਨਾਂ ਨੂੰ ਮਿਲਣ ਲਈ ਆ ਰਹੇ ਤੇ ਕਈ ਤਾਂ ਅਥਾ ਸ਼ਰਧਾ ਜਨਾਉਂਦੇ ਹੋਏ ਇਹਨਾਂ ਦੇ ਚਰਨਾਂ ਤੇ ਵੀ ਸ਼ੀਰ ਢਕਾਉਣ ਦੀ ਕੋਸ਼ਿਸ਼ ਕਰ ਰਹੇ ਪਰ ਆਪ ਜੀ ਰੋਕਦੇ ਨੇ ਕਿ ਮਹਾਰਾਜ ਆਪ ਬਜ਼ੁਰਗ ਹੋ ਅਸੀਂ ਛੋਟੇ ਹਾਂ। ਉਸ ਵੇਲੇ ਜਿਹੜੇ ਕੋਈ ਬਜ਼ੁਰਗ ਹੈ ਉਹ ਕਹਿੰਦੇ ਵੀ ਨਹੀਂ ਹੁਣ ਤੂੰ ਛੋਟਾ ਨਹੀਂ ਹੈ, ਸਾਡੀ ਨਿਗਾਹ ਵੀ ਤੂੰ ਬਹੁਤ ਵੱਡਾ ਹੈ, ਠੀਕ ਹੈ ਉਮਰ ਕਰਕੇ ਛੋਟਾ ਹੈ ਪਰ ਗੁਰੂ ਅਮਰਦਾਸ ਸਾਹਿਬ ਜੀ ਆਸ਼ੀਰਵਾਦ ਕਰਕੇ ਪ੍ਰਸੰਨਤਾ ਕਰਕੇ ਬਖਸ਼ਿਸ਼ ਦਾ ਪਾਤਰ ਵੰਡ ਕਰਕੇ ਤੂੰ ਸਭ ਤੋਂ ਮਹਾਨ ਹੋ ਗਿਆ ਹੈ, ਸਾਡੇ ਸਾਰਿਆਂ ਦੇ ਲਈ ਤੂੰ ਵੀ ਸਤਿਕਾਰਯੋਗ ਬਣ ਗਿਆ ਹੈ, ਸਾਡੀ ਸੋਢ ਕੁਲ ਦਾ ਨਾਮ ਵੀ ਰੋਸ਼ਨ ਕਰੀ ਜਾ ਰਿਹਾ ਹੈ। ਉਸ ਤਰ੍ਹਾਂ ਸਾਰੇ ਇਹਦਾ ਜਸ ਕਰਦੇ ਨੇ, ਸਾਰਿਆਂ ਨੂੰ ਖੁਸ਼ੀ ਖੁਸ਼ੀ ਮਿਲੇ ਨੇ ਪਰ ਫਿਰ ਉਧਰ ਗੁਰੂ ਦਾ ਪ੍ਰੇਮ ਪਿਆਰ ਜਾਗੇ ਨੇ, ਫਿਰ ਵਿਰਾਗ ਅਵਸਥਾ ਵਿੱਚ ਆ ਗਏ, ਖਾਣਾ ਪੀਣਾ ਵੀ ਛੱਡ ਦਿੱਤਾ, ਬੋਲਣਾ ਚੱਲਣਾ ਵੀ ਘੱਟ ਕਰ ਦਿੱਤਾ ਹੈ, ਹਮੇਸ਼ਾ ਆਪਣੇ ਘਰ ਦੇ ਵਿੱਚ ਚਾਦਰਾਂ ਜੋ ਲੈ ਕੇ ਤੇ ਬਸ ਲਿਟੇ ਰਹਿੰਦੇ ਨੇ, ਨਾ ਮਾਤਾ ਦਾ ਜਾਂ ਕੋਈ ਖਾਸ ਵਚਨ ਕਰਦੇ, ਨਾ ਪਿਤਾ ਅਰਦਾਸ ਜੀ ਨਾਲ ਕਰਦੇ ਨੇ। ਫਿਰ ਮਾਤਾਵਾਂ ਗ੍ਰਿਆ ਕਰਨ ਫਿਰ ਫਿਕਰ ਕਰਦੇ ਨੇ, ਫਿਰ ਆਪਣੇ ਪਤੀ ਨੂੰ ਕਿਹਾ ਵੀ ਇਹਨਾਂ ਨੂੰ ਆ ਦੋ ਤਿੰਨਾਂ ਦਿਨਾਂ ਤੋਂ ਬਾਅਦ ਕੋਈ ਸਰੀਰ ਵਿੱਚ ਕੋਈ ਨੁਕਸ ਆ ਗਿਆ, ਕੋਈ ਬਿਮਾਰੀ ਲੱਗ ਗਈ ਹੈ, ਦੇਖੋ ਨਾ ਕੋਈ ਖਾਂਦੇ ਪੀਂਦੇ ਹੈ, ਨਾ ਬੋਲਦੇ ਚੱਲਦੇ ਹੈ, ਅੱਖਰਾਂ ਵਿੱਚ ਪਾਣੀ ਵਗੀ ਜਾਂਦਾ ਹੈ, ਘਰ ਵਿੱਚ ਇਕੱਲਿਆਂ ਬੈਠਿਆਂ ਹੋਇਆ ਲੇਟੇ ਰਹਿੰਦੇ ਨੇ। ਇੱਥੇ ਲਾਹੌਰ ਸ਼ਹਿਰ ਦੇ ਵਿੱਚ ਦੋ ਚੰਗੇ ਹਕੀਮ ਸਨ, एक तो सन्यासी साधु है सी है एवी कालना कमाई वाला सी जरा क्यों नहीं सी कोई भी कमाई करने वाला सी मुझे हकीम बन जाना तो कोई वो वड्डी गल नहीं है कमाई करने वाला बनना औखा है है चंगा साफ सिस दिल वाला सी अजकल चक्कर विच पा लेंगे ना कोई चला जाए मरीज बिजनेसी बनया कोई पशु डंगर असी बेचते हैं ही मरीज न बेची तुरे जाते हैं इतों भी पहला ले लो फिर कहते नहीं मिल तेन लिख के दिना उथे जाए उन्हें नाल हिस्सा पति जी की होंगी है कुछ परसेंट किते होंगे ये नहीं होना भी इस करके पता चलिया भी एक हो गया अशीर का महीना जा कराया चेक जा कराया अशिया मौके है चंगा बड़ों के डॉक्टर सी उन्हें तो हम की लेना देना सी मुझे उन्होंने पता सी सारा भी ये चलता है तो स्पष्ट करता है भी योगदान साथ तू ले लेने अपने वालों भी जरा तू कुछ न छोड़ना है वो छड़ देना है ना तूने फिर इन्हें सुभाव का प्या कई होंगे ने भी एक घर तक डैन भी छड़ दी है कई ये होंगे भी नहीं छड़े और सारा कुछ इन्हें कर करा लिया अखेरे फिर बाद चले आ गया कहते हद होगी मैं तेन कही गया भी ऐसा नहीं करना है चंगा फिर मेरे तो रख साढ़े क 700 रुपया लिया के मैं फड़ा था यही भी कल कहना की दसिए जी बेड़ा करके आए सा कहने कीमा पैदा कहने जी जरा कोई केस ले जाता ना किसी को फिर कहते इना तो परसेंट हैगा इना को रख लेंगे कमीशन वाला तो मैं कहा नहीं ऐसा नहीं करना है कहते बच्चे मेरे रख गया बच्चे अपना दाता लाता उन्हें ठीक है चेक ठीक किया है बाकी अपनी आदत नहीं होने छी ऐसा कर लिया है मैं तो कहने लेने नहीं तुम अपने संभालो उन्हें मेरे भी ले जाने से तो फिर ही पता चलिया कहते भी ये तो बस सपना वागुरु हुई पी है इतों मरीज अगला तो समझ ला भी मेरे नाल कोई हमदर्दी कर रहा नाल जा रहा है कहते उधर बस हिस्सा पत्ती की होंगी है कोई कोई कहते कोई है गुरु का तारिया ने तो बाकी जो सिरे लग्या पै काम इस तरह के कोई केस जो सुनाए भी देखो जी उत्थे लै गए उन्हें फकीर नू बेचता मरीज नू दिल्ली तक पहुंचाता है इन्ना गुमलन करता गल कुछ भी नहीं सी क्योंकि हर एक इंसान दुख तो छुटन वास्ते कहते ही कहते ना भी जिन्हें मर्जी पैसे लग जाए भी ठीक होना चाहिए जो ये अगला कह दिया जिन्हें मर्जी लग जाए फिर उन्हें पता चल जाता है कि ये पैसों वाला है फिर बोली काज बिगाड़िया साड़ी बोली काम बिगाड़ दी है सानू चक्कर विच पा देंगे तो लुधियाने लुधियाने तो चंडीगढ़ चंडीगढ़ तो दिल्ली तो गल कुछ भी नहीं होंगी है पर जानी वो जे सन्यासी सी ते दूसरा जरा कोई योगी सी जो साधन करने वाला सी ये भी चंगा यानी ऐसा नहीं सी जिमें अजकल दे है गए ने दोहान माता जी ने बुला लिया अपने घर के फिर कह भी ती चंकी तरह नवज देख के बाकी इन्होंने लक्षण देख के पर करो भी आद्या सारे की ऐसी बीमारी हो गई है उतों गोइंदवाल साहब तो जो तुरे है ये खड़े हुए सी ਇੱਥੇ ਆ ਕੇ ਬਜ਼ੁਰਗਾਂ ਨੂੰ ਦੋ ਤਿੰਨ ਦਿਨ ਬੜੇ ਖਿੜੇ ਮੱਥੇ ਨਾਲ ਮਿਲਦੇ ਰਹੇ, ਹੱਸ ਹੱਸ ਕੇ ਗੱਲਾਂ ਕਰਦੇ ਰਹੇ। ਆ ਤੀਜੇ ਚੌਥੇ ਦਿਨ ਬਸ ਆਖ ਹੋ ਗਏ, ਬੋਲਦੇ ਨੀ, ਚੱਲਦੇ ਨੀ, ਖਾਂਦੇ ਨੀ, ਪੀਂਦੇ ਨੀ, ਅੰਦਰ ਪਏ ਰਹਿੰਦੇ ਆ। ਤੁਸੀਂ ਸਿਆਣੇ ਹੋ, ਦੋਵੇਂ ਰਲ ਕੇ ਪਛਾਣ ਕਰੋ ਰੋਗ ਦੀ, ਫਿਰ ਇਲਾਜ ਕਰੋ। ਜੇ ਤਾਂ ਅੱਜ ਕੱਲ ਦੇ ਇਹੋ ਜਿਹੇ ਹੁੰਦੇ ਫਿਰ ਤਾਂ ਚੱਕਰ ਚ ਪਾ ਦਿੰਦੇ, ਉਹ ਨਵਜ ਫੜੀਏ, ਲੋਕਾਂ ਨੇ ਵਾਰੀ ਵਾਰੀ ਦੇਖੀਏ। ਜਿਹੜਾ ਕੋਈ ਸਿਮਰਨ ਵਾਲਾ ਹੈ, ਭਗਤੀ ਕਰਨ ਵਾਲਾ ਹੈ, ਉਹਦੀ ਨਵਜ ਤਾਂ ਬਿਲਕੁਲ ਠੀਕ ਹੀ ਚੱਲਦੀ ਹੁੰਦੀ, ਕਿਉਂਕਿ ਸਤੋਗੁਣੀ ਸੁਭਾਅ ਅੰਦਰ ਮਨ ਦਾ ਟਿਕਾ ਹੈ। ਜਿੱਥੇ ਕਿਤੇ ਮਨ ਦੀ ਬੇਚੈਨੀ ਹੈ, ਕਿਤੇ ਕ੍ਰੋਧ ਹੈ, ਕਿਤੇ ਰਜੋ ਗੁਣ ਤਮੋ ਗੁਣ, ਉੱਥੇ ਤਰਾ ਤਰਾ ਹੋਣਾ ਨਵਜ ਦਾ। ਜਿਉਂ ਜਿਉਂ ਖੂਨ ਦਾ ਦੌਰਾ ਵੱਧਦਾ ਘਟਦਾ, ਤਿਵੇਂ ਨਵਜ ਵਿੱਚੋਂ ਉਤਰਾ ਚੜਾ ਹੁੰਦਾ ਹੈ। ਦੇਖਿਆ ਵੀ ਨਵਜ ਤਾਂ ਬਿਲਕੁਲ ਠੀਕ ਚੱਲ ਰਹੀ ਹੈ, ਕੋਈ ਰੋਗ ਨਹੀਂ, ਨਿਰੋਗ ਹੈ, ਤੰਦਰੁਸਤ ਹੈ, ਸ਼੍ਰੀ ਕਰਕੇ ਬਸ ਚਿਹਰੇ ਤੋਂ ਦੇਖ ਰਹੇ ਹਾਂ ਵੀ ਮੁਰਝਾਇਆ ਹੋਇਆ, ਅੱਖਾਂ ਤੋਂ ਪਛਾਣ ਰਹੇ ਹੈ ਕੋਈ ਜਲ ਵੱਧ ਰਿਹਾ ਹੈ। ਸਿਆਣੇ ਸਨ ਵੀ ਕੋਈ ਅੰਦਰਲੀ ਹੋਰ ਗੁੱਝੀ ਭੀੜ ਹੈ। ਫਿਰ ਦੋਵੇਂ ਬੋਲੇ, ਇਹ ਰਾਮ ਦਾਸ ਸਿੰਘ ਜੀ ਨਵਜ ਨੂੰ ਅਸੀਂ ਵਾਰ ਵਾਰ ਦੇਖਿਆ, ਬਿਲਕੁਲ ਠੀਕ ਠਾਕ ਚੱਲ ਰਹੀ ਹੈ, ਕੋਈ ਸ਼ੀਕ ਰੋਗ ਹੈ ਨਹੀਂ ਆਪ ਜੀ ਨੂੰ। ਪਰ ਆਹ ਕਾਰਨ ਕੀ ਹੈ ਵੀ ਅਥਰੂ ਕਿਉਂ ਕਰ ਰਹੇ ਹੈ, ਚਿਹਰਾ ਕਿਵੇਂ ਇੰਨਾ ਉਦਾਸ ਹੈ, ਮੁਰਝਾਇਆ ਹੋਇਆ? ਇਹ ਤਾਂ ਹੁਣ ਆਪ ਜੀ ਮਹਾਰਾਜ ਦੱਸ ਸਕੋਗੇ, ਇੱਕ ਜਿਹੜੀ ਗੁੱਝੀ ਹੈ ਮਾਰੀ। ਸੋ ਉਸ ਵੇਲੇ ਆਪ ਜੀ ਨੇ ਦੱਸ ਦਿੱਤਾ ਵੀ ਜਿਨ੍ਹਾਂ ਦੀ ਹਜ਼ੂਰੀ ਵਿੱਚ ਰਹਿ ਕੇ ਅਸੀਂ ਇਹ ਸੇਵਾ ਕਰ ਰਹੇ ਸੀ, ਜਿਨ੍ਹਾਂ ਤੋਂ ਆਪਣੇ ਆਪ ਨੂੰ ਘੋਲ ਘੁਮਾਇਆ ਹੋਇਆ ਹੈ, ਉਸ ਲਈ ਗੁਰੂ ਅਮਰਦਾਸ ਸਾਹਿਬ ਜੀ ਦੇ ਸਾਨੂੰ ਵਿਛੋੜੇ ਦਾ ਦੁੱਖ ਹੈ। ਜਿੰਨਾ ਚਿਰ ਹੁਣ ਸਾਨੂੰ ਉੱਥੇ ਜਾ ਕੇ ਅਸੀਂ ਉਹਨਾਂ ਦੇ ਦਰਸ਼ਨ ਨਹੀਂ ਕਰਦੇ ਹਾਂ, ਉਹਨਾਂ ਦਾ ਥਾਪੜਾ ਨਹੀਂ ਲੈਂਦੇ ਹਾਂ, ਆਸ਼ੀਰਵਾਦ ਨਹੀਂ ਹਾਸਲ ਕਰਦੇ, ਉਹਨਾਂ ਚਿਰ ਵੀ ਇਹ ਮੁਸ਼ਕਲ ਹੈ। ਸਮਝ ਗਏ, ਕਹਿੰਦੇ ਫਿਰ ਤੁਸੀਂ ਚਲੇ ਜਾਓ। ਇਹਦੇ ਉਧਰ ਹੁਕਮ ਹੈ ਵੀ ਜਦੋਂ ਮਾਤਾ ਜੀ ਆਪ ਆਖਣ ਫੇਰ ਆਉਣਾ ਹੈ। ਫਿਰ ਉਹ ਆਪ ਜੀ ਨੇ ਤਾਂ ਹੁਣ ਕੀ ਕਹਿਣਾ ਸੀ, ਉਹ ਦੋਵੇਂ ਸਿਆਣੇ ਸਨ। ਮਾਤਾ ਦਇਆ ਕੌਰ ਨੂੰ ਕਹਿ ਦਿੱਤਾ ਵੀ ਇਹਨਾਂ ਨੂੰ ਗੁਰੂ ਦੇ ਵਿਛੋੜੇ ਦਾ ਦੁੱਖ ਹੋ ਗਿਆ ਹੈ, ਤੁਸੀਂ ਹੁਣ ਮਾਤਾ ਜੀ ਮੋਹ ਪਿਆਰ ਵਿੱਚ ਆ ਕੇ ਹੱਟ ਨਾ ਕਰਨਾ, ਵੀ ਹੁਣ ਘਰੇ ਕਿਉਂ ਨਹੀਂ ਰਹਿੰਦੇ, ਇਹ ਇੱਥੇ ਹੁਣ ਨਹੀਂ ਰਹਿ ਸਕਣਗੇ। ਜੇ ਇਹਨਾਂ ਨੂੰ ਤੁਸੀਂ ਰਾਜੀ ਖੁਸ਼ ਰੱਖਣਾ ਨਾ, ਨਿਰੋਗ ਰੱਖਣਾ ਹੈ, ਫਿਰ ਇਹਨਾਂ ਨੂੰ ਗੁਰੂ ਅਮਰਦਾਸ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਭੇਜ ਦਿਓ, ਇਹਦੇ ਵਿੱਚ ਹੀ ਤੁਹਾਡਾ ਭਲਾ ਹੈ, ਇਹ ਨਾਰਾਜ਼ੀ ਹੈ। ਮਾਤਾ ਜੀ ਸਿਆਣੇ ਸੀ, ਝੱਟ ਕੇ ਸਮਝ ਗਏ ਵੀ ਉਧਰ ਲਗਨ ਲੱਗ ਗਈ ਹੈ, ਹੁਣ ਨਹੀਂ ਇੱਦਾਂ ਹੀ ਡਰਾਉਣਾ ਹੈ। ਫਿਰ ਉਸ ਵੇਲੇ ਮਾਤਾ ਜੀ ਨੇ ਕਹਿ ਦਿੱਤਾ ਕਿ ਮਹਾਰਾਜ ਜੇ ਤੁਹਾਡਾ ਉੱਥੇ ਜੀ ਲੱਗਦਾ, ਫਿਰ ਸਾਡਾ ਕੀ ਬਸ ਹੈ, ਸਾਨੂੰ ਤਾਂ ਤੁਸੀਂ ਨਿਰੋਗ ਚਾਹੀਦੇ ਹੋ, ਖੁਸ਼ ਚਾਹੀਦੇ ਹੋ। ਮਹਾਰਾਜ ਦਾ ਹੁਕਮ ਸੀ ਵੀ ਉਹਨਾਂ ਤੇ ਆਗਿਆ ਨਾਲ ਆਉਣਾ ਹੈ। ਪੁੱਤਰ ਸਾਡੀ ਆਗਿਆ, ਅਸੀਂ ਖੁਸ਼ ਹੈ, ਤੁਸੀਂ ਉੱਥੇ ਰਹਿ ਕੇ ਖੁਸ਼ ਹੈ, ਅਸੀਂ ਵੀ ਖੁਸ਼ ਹਾਂ। ਇਸ ਤਰ੍ਹਾਂ ਜਿਸ ਵੇਲੇ ਆਗਿਆ ਹੋ ਗਈ ਹੈ, ਖੁਸ਼ ਹੋ ਗਏ ਵੀ ਹਾਂ ਗੁਰੂ ਅਮਰਦਾਸ ਸਾਹਿਬ ਜੀ ਵੀ ਹੁਣ ਚਰਨ ਸ਼ਰਨ ਵਿੱਚ ਆਵਾਂਗੇ, ਦਰਸ਼ਨ ਕਰਾਂਗੇ, ਸੇਵਾ ਕਰਾਂਗੇ, ਉਹਨਾਂ ਦੀਆਂ ਬਖਸ਼ਾਂ ਹਾਸਲ ਕਰਾਂਗੇ। ਉਸੇ ਵੇਲੇ ਚਿਹਰੇ ਤੇ ਖੜਾਵਟ ਆ ਗਈ ਹੈ, ਕੁਝ ਭੋਜਨ ਪ੍ਰਸ਼ਾਦਾ ਛਕਿਆ ਛਕਾਇਆ। ਫਿਰ ਉਹ ਜਿਹੜੇ ਦੋਵੇਂ ਆਏ ਹਨ ਉਹਨਾਂ ਨਾਲ ਬ੍ਰਹਮ ਵਿਚਾਰ ਚੱਲ ਪਈ ਹੈ, ਕਿਉਂਕਿ ਉਹ ਘਾਲਣਾ ਕਮਾਈ ਵਾਲੇ ਸੀ, ਇਸੇ ਰਸਤੇ ਦੇ ਉਹ ਪਾਂਧੀ ਸਨ। ਉਸ ਵੇਲੇ ਕੁਛ ਪੜਤਾਲ ਸ਼ੁਰੂ ਹੋ ਗਈ ਹੈ ਵੀ ਜਿਨ੍ਹਾਂ ਦੀ ਸੇਵਾ ਵਿੱਚ ਜਿਨ੍ਹਾਂ ਦੀ ਹਜ਼ੂਰੀ ਵਿੱਚ ਰਹਿ ਕੇ ਤੁਸੀਂ ਇਹ ਮਹਾਨ ਸੇਵਾ ਕਰ ਰਹੇ ਹੋ ਉਹਨਾਂ ਉੱਪਰ ਤੁਹਾਡੀ ਕਿੰਨੀ ਕੁ ਸ਼ਰਧਾ ਭਾਵਨਾ ਹੈ। ਔਰ ਪੁੱਛਿਆ ਵੀ ਜਿਸ ਮੁਰਸ਼ਦ ਤੁਸੀਂ ਲੜ ਲੱਗੇ ਹੋ ਉਹਨਾਂ ਨੂੰ ਤੁਸੀਂ ਕੀ ਜਾਣਦੇ ਹੋ, ਕਿਹੋ ਜਿਹੀ ਭਾਵਨਾ ਤੁਹਾਡੀ। ਉਸ ਵੇਲੇ ਆਪ ਜੀ ਨੇ ਫਿਰ ਜੋ ਵਾਰਤਕ ਰੂਪ ਵਿੱਚ ਵਚਨ ਕਹੇ ਸਨ ਉਹ ਤਾਂ ਸਾਡੇ ਤੱਕ ਪਹੁੰਚ ਨਹੀਂ ਸਕਦੇ ਹੈ ਕਿ ਉਹ ਤਾਂ ਜਦੋਂ ਆਮੋ ਸਾਹਮਣੀ ਵਾਰਤਕ ਰੂਪ ਵਿੱਚ ਹੋਏ ਸਨ ਉਹ ਤਾਂ ਉਹੀ ਦੋ ਸਨ, ਉਹ ਜੋਗੀ ਤੇ ਸੰਨਿਆਸੀ। ਫਿਰ ਆਪ ਜੀ ਸਵੇਰੇ ਗੁਰਤਾ ਗੱਦੀ ਦੇ ਤਖ਼ਤ ਉੱਪਰ ਸ਼ੋਭਤ ਹੋਏ। ਸਿਆਣੇ ਗੁਰਸਿੱਖਾਂ ਨੇ ਫਿਰ ਬੇਨਤੀ ਕੀਤੀ ਸੀ ਕਿ ਮਹਾਰਾਜ ਅਸੀਂ ਸੁਣਿਆ ਹੈ ਜਿਸ ਵੇਲੇ ਆਪ ਜੀ ਨੂੰ ਮਾਤਾ ਜੀ ਗੁਰੂ ਅਮਰਦਾਸ ਸਾਹਿਬ ਜੀ ਤੋਂ ਅੱਗੇ ਲੈ ਕੇ ਲਾਹੌਰ ਵੀ ਚਲੇ ਗਏ ਸੀ। ਅਸੀਂ ਸੁਣਿਆ ਮਹਾਰਾਜ ਉਸ ਵੇਲੇ ਆਪ ਜੀ ਨੂੰ ਕੋਈ ਬਹੁਤ ਵੱਡਾ ਰੋਗੀ ਹੁੰਦਾ ਨਾ, ਇਸ ਤਰ੍ਹਾਂ ਮਹਾਰਾਜ ਵਿਛੋੜੇ ਦੀ ਹਾਲਤ ਵਿੱਚ ਆਪ ਮਹਾਰਾਜ ਅਥਾਈ ਮੁਰਝਾ ਗਏ ਸੀ, ਖਾਣਾ ਪੀਣਾ ਵੀ ਛੱਡ ਗਏ ਸੀ। ਉਸ ਵੇਲੇ ਮਹਾਰਾਜ ਆਪ ਜੀ ਦੀ ਕਿਹੋ ਜਿਹੀ ਅਵਸਥਾ ਸੀ, ਆਪ ਜੀ ਦੇ ਮਨ ਦੇ ਕਿਹੋ ਜਿਹੇ ਖਿਆਲ ਸੀ, ਗੁਰੂ ਅਮਰਦਾਸ ਸਾਹਿਬ ਜੀ ਦਰਸ਼ਨ ਕਰਨ ਲਈ ਆਪ ਮਹਾਰਾਜ ਮਨ ਅੰਦਰ ਕਿਹੋ ਜਿਹੇ ਫੁਰਨੇ ਕਰਦੇ ਸੀ, ਕਿਹੋ ਜਿਹੀਆਂ ਬੁੱਧੀਆਂ ਵਿੱਚ ਵਿਚਾਰਾਂ ਨੇਚੇ ਕਰਦੇ ਸੀ, ਕਿਹੋ ਜਿਹੀਆਂ ਚਿੱਤ ਵਿੱਚ ਬਣੀਆਂ ਕਰਦੇ ਸੀ। ਉਹ ਮਹਾਰਾਜ ਉਸ ਸਮੇਂ ਦੀ ਜਿਹੜੀ ਅਵਸਥਾ ਸੀ ਨਾ ਤੁਹਾਡੀ, ਉਹਦਾ ਵਰਣਨ ਕਰਕੇ ਸਾਨੂੰ ਸੁਣਾਓ। ਆਪ ਹੁਣ ਇਸ ਸਮੇਂ ਗੁਰਤਾ ਗੱਦੀ ਦੇ ਤਖ਼ਤ ਉੱਪਰ ਸ਼ੋਭਤ ਹਨ, ਇਸ ਕਰਕੇ ਫਿਰ ਉਹ ਜਿਹੜੀ ਵਿਰਾਗਮਈ ਅਵਸਥਾ ਸੀ, ਜੋ ਮਨ ਦੇ ਖਿਆਲ ਉਸ ਵੇਲੇ ਸਨ, ਉਹ ਸ਼ਬਦ ਰਾਹੀਂ ਫਿਰ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਸਰਵਣ ਕਰਾਏ ਸਨ। ਕਈ ਵਾਰੀ ਜਦੋਂ ਇਹੋ ਜਿਹੀ ਅਸਾਨ ਕਾ ਸੁਣਾਈ ਜਾਂਦੀ ਹੈ ਨਾ, ਜਿਹੜੇ ਅੱਜ ਕੱਲ੍ਹ ਦੇ ਉਹ ਨਵੀਨ ਖਿਆਲੀ ਕਹਿੰਦੇ ਐਵੇਂ ਕੋਈ ਨਾ ਕੋਈ ਕਹਿੰਦੇ ਘਰ ਲੈਂਦੇ ਸਾਖੀ ਜੀ, ਲੈਣਾ ਨਾ ਦੇਣਾ ਇਹਨਾਂ ਨੂੰ ਕਹਿੰਦੇ ਸੰਪਰਦਾਇਆਂ ਨੂੰ ਟਿੱਡੀ ਖੋਟੀ ਹਾਲਤ ਪਈ ਹੈ, ਭੈੜੀ ਵਾਦੀ ਪਈ ਹੋਈ ਹੈ, ਹਰ ਇੱਕ ਸ਼ਬਦ ਦੇ ਨਾਲ ਕੋਈ ਨਾ ਕੋਈ ਸਾਖੀ ਕਹਿੰਦੇ ਘਸੋੜ ਦਿੰਦੇ ਨੇ, ਕਹਿੰਦੇ ਇਹ ਜੀ ਇਹਦੀ ਸ਼ਬਦ ਦੇ ਉਚਾਰਨ ਦੀ ਅਸਾਨਕਾ ਹੈ, ਇਹ ਸ਼ਬਦ ਦਾ ਉਚਾਰਨ ਦਾ ਸਬਬ ਹੈ ਜੀ, ਇਹ ਸਭ ਇਹਨਾਂ ਦੀ ਕਪੋਲ ਕਲਪਨਾ ਹੈ। ਜਿਹੜਾ ਕੋਈ ਆਪ ਭਾਵੇਂ ਇੱਧਰ ਉਹਦੀਆਂ ਵੀ ਮਾਰੀ ਜਾਣ ਉਹਨੂੰ ਨੀ ਕਹਿੰਦੇ ਉਹ ਕਪੋਲ ਕਲਪਨਾ, ਉਹਨੂੰ ਕਹਿਣਗੇ ਇਹ ਜੀ ਸਾਡੀ ਸ਼ਬਦ ਦੀ ਵਿਆਖਿਆ ਹੈ। ਕਈ ਵਾਰੀ ਤਾਂ ਵਿਆਖਿਆ ਕਰਦੇ ਕਰਦੇ ਗੁਰਬਾਣੀ ਦੇ ਅਰਥ ਹੀ ਛੱਡ ਜਾਂਦੇ ਨੇ, ਗੁਰਬਾਣੀ ਦਾ ਅਰਥ ਹੀ ਨਹੀਂ ਕਰਦੇ ਨੇ, ਕਹਿੰਦੇ ਸਮਾਂ ਹੋ ਗਿਆ ਜੀ ਵਿਆਖਿਆ ਕਰਦੇ ਕਰਦੇ, ਲੋ ਮੂਰਲੀ ਪੰਗਤੀ ਪੜ੍ਹ ਲਓ ਤੇ ਪਿਛਲੀ ਪੜ੍ਹ ਲਓ ਸੁਣ ਲਓ, ਰਾਸ ਨੂੰ ਵੀ ਸ਼ਬਦ ਦੀ ਵਿਚਾਰ ਹੋਈ ਹੈ। ਸ਼ਬਦ ਦੀ ਭਲਾ ਕਿਹੜੀ ਵਿਚਾਰ ਹੋਈ ਹੈ, ਇੱਕ ਖੰਡ ਤਕਰਾਰਤ ਨਹੀਂ ਕੀਤਾ ਗਿਆ। ਉਹ ਜਿਹੜੀ ਕਪੋਲ ਕਲਪਨਾ ਹੈ ਉਹਨੂੰ ਕਹਿਣਗੇ ਵਿਆਖਿਆ ਕੀਤੀ ਅਸੀਂ ਸ਼ਬਦ ਦੀ। ਕਈ ਵਾਰੀ ਤਾਂ ਚਲੋ ਕੋਈ ਸ਼ਬਦ ਦੇ ਸਾਹਮਣੇ ਰੱਖ ਕੇ ਉਸਦੀ ਵਿਆਖਿਆ ਕੀਤੀ ਜਾਏ ਤਾਂ ਬਹੁਤ ਵੱਡੀ ਚੰਗੀ ਗੱਲ ਹੈ, ਸਰੋਤਿਆਂ ਨੂੰ ਉਹਦੇ ਵਿੱਚੋਂ ਬੜੀ ਤਕੜੀ ਸੂਝ ਬੂਝ ਹਾਸਲ ਹੁੰਦੀ ਹੈ। ਕਈ ਵਾਰੀ ਤਾਂ ਉਹ ਆਪਣਾ ਜਿਹੜਾ ਮਜ਼ਬੂਨ ਜਾ ਉਹਨਾਂ ਨੂੰ ਚੇਤੇ ਕੀਤਾ ਤਾਂ ਵੀ ਅੱਜ ਆ ਕੇ ਆਹ ਬੋਲਣਾ ਹੈ, ਉਹ ਸ਼ਬਦ ਨਾਲ ਉਹਦਾ ਕੋਈ ਭੋਰਾ ਹੀ ਸੰਬੰਧ ਨਹੀਂ ਹੁੰਦਾ ਹੈ। ਉਧਰੇ ਘੰਟਾ ਲਾ ਕੇ ਮਗਰੋਂ ਕੌਣ ਲਓ ਜੀ ਸਮਾਂ ਹੋਇਆ ਹੈ, ਹੁਣ ਆਪਾਂ ਪਹਿਲੀਆਂ ਪੰਗਤੀਆਂ ਦੇ ਗ੍ਰੰਥੀ ਸਿੰਘ ਤੋਂ ਪਾਠ ਸੁਣ ਲਈਏ ਤੇ ਅਖੀਰਲੀ ਸਮਾਪਤੀ ਦੇ ਸੁਣ ਲਈਏ। ਜਦੋਂ ਕਿਤੇ ਫੇਰ ਸਮਾਂ ਹੋਇਆ ਨਾ, ਫੇਰ ਆਪਾਂ ਇਹ ਬਾਣੀ ਦੇ ਸ਼ਬਦ ਦੇ ਅਰਥਾਂ ਦੀ ਵਿਚਾਰ ਕਰਾਂਗੇ। ਇਸ ਤਰ੍ਹਾਂ ਜਾਣੀ ਇਹ ਸਿਲਸਿਲਾ ਅੱਜ ਕੱਲ੍ਹ ਚੱਲ ਰਿਹਾ ਹੈ। ਉਹ ਵੀ ਫਿਰ ਜਿਹਨਾਂ ਨੂੰ ਕੋਈ ਆਉਂਦਾ ਨਹੀਂ ਹੈ, ਜਿੱਥੋਂ ਜਿਹੜੇ ਕੋਈ ਨਹੀਂ ਪੜ੍ਹੇ ਇਹ ਸੰਪਰਦਾ ਵਿੱਚੋਂ, ਫਿਰ ਇਹੋ ਜਿਹੀਆਂ ਉਹ ਗੱਲਾਂ ਬਾਤਾਂ ਕਰਦੇ ਕਹਿੰਦੇ ਐਵੇਂ ਕਲਪਨਾ ਕਰਦੇ ਹੈ। ਨਹੀਂ ਇਤਿਹਾਸ ਵੀ ਸਾਰੀ ਵਾਰਤਾ ਲਿਖੀ ਗਈ ਹੈ। ਇਤਿਹਾਸਕਾਰ ਨੇ ਕਵੀ ਸੰਤੋਖ ਸਿੰਘ ਜੀ ਨੇ, ਗਿਆਨੀ ਗਿਆਨ ਸਿੰਘ ਜੀ ਨੇ ਜਾਂ ਭਾਈ ਸੰਤ ਰੇਣ ਜੀ ਨੇ, ਉਹ ਆਪਣੇ ਕੋਲੋਂ ਥੋੜੋ ਕੁ ਬੋਲ ਕਲਪਨਾ ਕਰ ਰਹੀ ਹੈ। ਫਿਰ ਇੱਕ ਕਰ ਲੂ, ਦੋ ਕਰ ਲੈਂਦੇ, ਸਾਰੀ ਇੱਕ ਬੋਲ ਕਲਪਨਾ ਕਰਨ ਵਾਲੇ ਹੈ। ਐਡਾ ਵੱਡਾ ਜਿਹੜਾ ਗੁਰੂ ਦਾ ਇਤਿਹਾਸ ਲਿਖਿਆ ਪਿਆ 14 ਪੋਥੀਆਂ ਵਿੱਚ, ਕੀ ਇਹ ਸਾਰੀ ਕਪੋਲ ਕਲਪਨਾ ਅਸੀਂ ਕਹਿ ਰਹੇ? ਕੀ ਗੁਰੂ ਮਹਾਰਾਜ ਮੱਕੇ ਮਦੀਨੇ ਗਏ ਭਾਈ ਗੁਰਦਾਸ ਜੀ ਨੇ ਐਵੇਂ ਕਪੋਲ ਕਲਪਨਾ ਕਰਤੀ? ਸਿੱਧ ਨਾਲ ਕੋਈ ਗਿਆਨ ਗੋਸ਼ਟ ਹੋਈ ਨਹੀਂ ਹੈ। ਸਿੱਧ ਗੋਸ਼ਟ ਸਿਰਲੇਖ ਇੱਕ ਬਾਣੀ ਲਿਖੀ ਪਈ ਹੈ, ਉਹਨਾਂ ਦੇ ਨਾਂ ਲਿਖੇ ਤੇ ਕਿਵੇਂ ਅਸੀਂ ਕਹਾਂਗੇ ਕਪੋਲ ਕਲਪਨਾ ਹੈ? ਪਰ ਜਿਨ੍ਹਾਂ ਨੂੰ ਆਬਾਦੀ ਪੈ ਗਈ ਹੈ, ਹਰ ਇੱਕ ਗੱਲ ਤੇ ਕੋਈ ਵੀ ਜਿਹੜੀ ਯਥਾਰਥ ਹੈ ਉਹਦੇ ਤੇ ਹੀ ਉਹ ਕਿੰਤੂ ਪ੍ਰੰਤੂ ਕਰਦੇ ਨੇ, ਕਹਿੰਦੇ ਐਵੇਂ ਕਪੋਲ ਕਰਨਾ, ਇਹ ਸਭ ਮਿੱਥਿਆ ਹੈ। ਇਹ ਇਤਿਹਾਸ ਵਿੱਚ ਸਾਰੀ ਵਾਰਤਾ ਆਉਂਦੀ ਹੈ। ਜੇ ਕਿਸੇ ਨੂੰ ਸ਼ਕਸ਼ੂ ਹੈ, ਗੁਰੂ ਰਾਮਦਾਸ ਸਾਹਿਬ ਜੀ ਦਾ ਇਤਿਹਾਸ ਪੜ੍ਹ ਲਏ, ਉਹਦੇ ਵਿੱਚੋਂ ਸਾਰਾ ਕੁਝ ਸਾਹਮਣੇ ਆ ਜਾਏਗਾ। ਗੁਰੂ ਰਾਮਦਾਸ ਸਾਹਿਬ ਜੀ ਨੇ ਜੋ ਕੁਝ ਸਿੱਖਾਂ ਨੂੰ ਆਪਣੇ ਮੰਦੀ ਅਵਸਥਾ ਜਦੋਂ ਲਾਹੌਰ ਆਪ ਵਿੱਚ ਗਏ ਸਨ, ਗੁਰੂ ਅਮਰਦਾਸ ਸਾਹਿਬ ਦੇ ਵਿਛੋੜੇ ਕਰਕੇ ਹੋਈ ਸੀ, ਪੜ੍ਹ ਲਏ, ਉਹਦੇ ਵਿੱਚੋਂ ਸਾਰਾ ਕੁਝ ਸਾਹਮਣੇ ਆ ਜਾਏਗਾ। ਗੁਰੂ ਰਾਮਦਾਸ ਸਾਹਿਬ ਜੀ ਨੇ ਜੋ ਕੁਝ ਸਿੱਖਾਂ ਨੂੰ ਆਪਣੇ ਮੰਦੀ ਅਵਸਥਾ ਜਦੋਂ ਲਾਹੌਰ ਆਪ ਵਿੱਚ ਗਏ ਸਨ, ਗੁਰੂ ਅਮਰਦਾਸ ਸਾਹਿਬ ਦੇ ਵਿਛੋੜੇ ਕਰਕੇ ਹੋਈ ਸੀ, ਤੇ ਅੰਦਰ ਜਿਹੜੇ ਕੋਈ ਬੋਧੀ ਅੰਦਰ ਵਿਚਾਰਾਂ ਖਿਤਵੀ ਚਿਤਵਨੀਆਂ ਉੱਠੀਆਂ ਹਨ, ਉਹ ਆਪਣਾ ਇਹ ਅਥਾਹ ਪ੍ਰੇਮ ਪਿਆਰ ਜਨਾਉਂਦਿਆਂ ਇਹ ਸ਼ਬਦ ਰਾਹੀਂ ਬਿਆਨ ਕੀਤਾ ਸੀ, ਇਸ ਅੱਜ ਕਰ ਰਹੇ ਹਨ।
ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ,
ਹਾਏ ਭਾਈ ਮੇਰਾ ਜੋ ਪ੍ਰੀਤਮ ਪਿਆਰਾ ਹੈ, ਲੋਕ ਲੋਕ ਦਾ ਪ੍ਰੀਤਮ ਪਿਆਰਾ ਗੁਰੂ ਹੈ। ਜੇ ਕੋਈ ਸੰਸਾਰ ਨੂੰ ਵੀ ਆਣ ਕੇ ਲਿਆ ਕੇ ਭੁੱਲ ਮਿਲਾ ਦੇਵੇਗਾ,
ਤਿਸ ਪਹਿ ਆਪ ਵੇਚਾਈ,
ਸਤਿਗੁਰੂ ਦੇ ਪਾਸ ਮੈਂ ਆਪਣੇ ਆਪ ਨੂੰ ਵੇਚਾਈ, ਕੀ ਇਹ ਵੇਚਦਿਆਂ? ਜਿਵੇਂ ਕੋਈ ਚੀਜ਼ ਅਸੀਂ ਵੇਚ ਦਈਏ ਨਾ, ਜਿਹਨੂੰ ਵੇਚ ਦਈਏ ਫਿਰ ਉਸੇ ਦੀ ਹੋ ਜਾਂਦੀ ਹੈ, ਫਿਰ ਉਹਦੇ ਵਿੱਚ ਸਾਡੀ ਆਪਣੀ ਅਪਣੱਤ ਨਹੀਂ ਰਹਿੰਦੀ ਹੈ ਵੀ ਇਹ ਹੁਣ ਵੀ ਮੇਰੀ ਹੈ। ਜੇ ਕੋਈ ਉਹ ਚੀਜ਼ ਵੇਚੀ ਨੂੰ ਹੋਰ ਕਹੇ ਵੀ ਇਹ ਵੀ ਮੇਰੀ ਹੈ, ਉਹ ਕਹੂਗਾ ਫਿਰ ਤੂੰ ਪੈਸੇ ਨਹੀਂ ਲਏ, ਇੰਨੇ ਨਹੀਂ ਲਏ, ਹੁਣ ਫਿਰ ਇਹਦੇ ਵਿੱਚ ਵੇਚ ਦੇਰ ਜੀ ਬਣਨਾ ਹੈ, ਹੁਣ ਤੇਰਾ ਇਹਦੇ ਵਿੱਚ ਕੀ ਰਿਹਾ ਹੈ? ਇਸ ਤਰ੍ਹਾਂ ਵੀ ਮੈਂ ਸਤਿਗੁਰੂ ਨੂੰ ਕੋਈ ਲਿਆ ਕੇ ਨਾ ਮੇਲ ਦੇਵੇ, ਮੈਂ ਉਹਦੇ ਕੋਲ ਆਪਣੇ ਆਪ ਨੂੰ ਵੇਚ ਦਿਆਂਗਾ, ਆਪਣੇ ਆਪ ਨੂੰ ਉਹਦੇ ਸਪਰਦ ਕਰ ਦਿਆਂਗਾ, ਮੈਂ ਉਸੇ ਲਈ ਬਣ ਜਾਵਾਂਗਾ।
ਦਰਸ਼ਨ ਹਰ ਦੇਖਣ ਕਹਿਤਾਈ,
ਕਿਸ ਵਾਸਤੇ ਆਪਣੇ ਆਪ ਨੂੰ ਵਿਚਾਈ ਵੇਚਦੇ? ਦਰਸ਼ਨ ਹਰ ਦੇਖਣ ਕਹਿਤਾਈ, ਜੋ ਹਰੇ ਭਰੇ ਕਰਨ ਵਾਲਾ ਹਰੀ ਹੈ ਨਾ, ਸਭ ਦਿਨਾਂ ਦੇ ਪਾਪਾਂ ਦਾ ਹਾਰਕ ਹੈ, ਸੋ ਗੁਣਾਂ ਦੀ ਹਰਿਆਵਲ ਤਬ ਕਰਨ ਵਾਲਾ ਹਰੀ ਹੈ, ਉਸਦੇ ਦਰਸ਼ਨ ਨਾਲ ਦੇਖਣ ਦੇ ਤਾਂ ਇਹ ਵਾਸਤੇ, ਪਰ ਵਾਹਿਗੁਰੂ ਦੇ ਦਰਸ਼ਨ ਕਰਨ ਵਾਸਤੇ ਜਿਹੜਾ ਵੀ ਗੁਰੂ ਨਾਲ ਲਿਆ ਕੇ ਮੈਨੂੰ ਮਿਲਾਏਗਾ, ਉਹਦੇ ਆਪਣੇ ਆਪ ਨੂੰ ਮੈਂ ਵਿਚਾਈ ਵੇਚ ਦਿਆਂਗਾ, ਆਪਣੇ ਆਪ ਨੂੰ ਉਹਦੇ ਸਪੁਰਦ ਕਰ ਦਿਆਂਗਾ, ਉਹਦਾ ਹੀ ਹੋ ਕੇ ਰਹਾਂਗਾ।
ਕਿਰਪਾ ਕਰੇ ਤਾਂ ਸਤਿਗੁਰ ਮਿਲ ਹੈ,
ਵਾਹਿਗੁਰੂ ਕਿਰਪਾ ਕਰੇ ਤਾਂ ਸਤਿਗੁਰੂ ਦੇ ਨਾਲ ਮੇਲ ਦੇਵੇਗਾ।
ਹਰ ਹਰ ਨਾਮ ਧਿਆਈ,
ਮੈਂ ਸਤਿਗੁਰੂ ਸਾਹਿਬ ਨਾਲ ਮਿਲ ਕੇ ਜੋ ਹਰੇ ਭਰੇ ਕਰਨ ਵਾਲਾ ਹਰੀ ਹੈ, ਉਹਦੇ ਨਾਮ ਨੂੰ ਧਿਆਈ ਜਾਵਾਂਗਾ।
ਹਰਹਾਉ ਜੇ ਸੁਖ ਦੇਹੇ ਤਾਂ ਤੁਝੈ ਅਰਾਧੀ,
ਪਰਮੇਸ਼ਰ ਜੇ ਆਪ ਮੈਨੂੰ ਤਰ੍ਹਾਂ ਤਰ੍ਹਾਂ ਦੇ ਸੁਖ ਦੇਵੇਗਾ ਤਾਂ ਮਾਰਾ ਮੈਂ ਫੇਰ ਵੀ تیرا تنوار کردا تیری ارادنا کری جاواں گا
دکھ پی تجھے تے آئی
او پرمیشر جی کو میرا ماڑا کرم کیتا ہویا اس سال مینوں کوئی تو دکھ دے نہیں دکھی کرے آئی مارا میں آپ جی نو ہی تیائی جاواں گا
جی دکھ دے تا ات ہی راجا
کر کے ہے پرمیشر میری پر کرن لئی تو مینوں تیری بک تے دے دے ہری دکھ ہی رکھے اس دے وچ میں اپنے آپ نو سنتوخ دھان کر کے رجیا محسوس کراں گا وی میں ترپت ہویا ہوئی
دکھ وچ سوکھ منائی
اسی طرح کوئی کرم انسار دکھ آ جائے پھر بھی میں گھبراہٹ وچ نہیں آواں گا سوکھی بناواں گے یہ میرے کیتے کرم دا جڑا دکھ راہی ہوں پھل نبڑ رہا ہے پھل ختم ہو رہا ہے یہ میرا کیتا ہے جڑا کرم ہے نا ہوں بھوگیا جا رہا ہے یہ بھوگن نال پھر اگے سوکھی آ جانا ہے اس طرح دکھ وچ بھی میں سوکھی مناواں گا
تن من کاٹ کاٹ سب ارپی
تن بھی کٹ کے سارا پیٹا کر دیا اسی طرح جڑا من ہے انو بھی کٹ کے دے فرنے بند کر کے سب پرمیشر نو پیٹا کر دیا گا
وچ اگنی آپ جلائی
جے بھی واحد پرکھیا کرن لئی کہن گی مینو پراپت کرنا ہے میری اگ ہی من تو جا کے اگ بچ سڑ جا مچ جا میں اپنے آپ نو اگ بچ بھی جلا دیا گا ساڑ دیا گا دگد کر دیا ایسا کرن تیار ہوا گا
پانی ڈوبا
پرمیشور کی پراپتی واسطے اوری پرسنتا واسطے اپنے جڑا گرو ہے وہ اگے پکا پھیرا گا لوڑ پوے تو پانی بھی ٹوبڑا کراں گا جو مرشد گرو مینو کھان لی دے دے گا وہ میں خوش ہو شکل مانگا رکھی مسی جی منجی شک دے رہے سن
نانک غریب ٹہ پیا دوار
گرو رام داس صاحب جی فرماندے میں غریب واحگرو دے دوارے اگے گرو دے اگے دوارے اگے سنگت بھی ٹہ پیا
ہر میل لہو بڑے آئی
واحگرو جی مینو اپنے نال میں لہو جی اس دے وچ آپ جی دی ہی مہان بڑیائی ہووے گی
اکھی کاڈ دھری چرن تل
ہاں ہے گر سکھو ساڈی گرو پرمیشر دی اتھا شردا ہے اکھی کاڈ دھری چرن اکھاں ہن وہ کڈ کر کے گرو پرمیشر دے چرنا دے تلے چرنوں کے ہیٹھا رکھ دیا گے
سب دھرتی پھر مت پائی
جی اقل مت اسی ساری دھرتی سے پھر کے پائیے جی گرو کہن گئی جی تاہنا تو آ گئی تو کر کہ اسی اپنی اکھوں کھڈ گئے گرو کے چرنوں کے ہیٹھا رکھ دیا گے آ گرو کے چرنوں میں ہی دیر رات دھیان لائی رکھا گے ادھر کے دھرتی تو سیاح سنتا تو اقل مت پائی آسان پرمیشر گرو جی آپ ستکار نال کوئی آواز مر کے اپنے کول بٹھا لو گے تبھی آپ جی کا اص ارادن کران گے ارادی جاواں گے
مارکٹ ہے تیائی
جی کوئی مارا اسی بہت وڈی پل غلطی کر بیٹھے اس کی سزا دن واسطے بڑا آپ جی نے مار کے سانو باہر کڈ دتا مار کڈ باہر کڈنے ہو کے دکے مار کے پھر بھی مارا اسی آپ جی کا ہی دھیان کران گے بھی یہ تو سڈا ہی قصور سی اسی غلطیاں کیتیاں جس کر کے تکے بج رہے ہاں یہ نہیں کہاں گے بھی گرو سانو کیوں تکے دے رہا ہے یہ پرمیشور کیوں سانو مصیبت پا رہا ہے ਤੇ ਆਪਣੀ ਗਲਤੀ ਅਸੀਂ ਆਪ ਕਬੂਲ ਕਰਾਂਗੇ।
ਜੇ ਲੋਕ ਸਲਾਹੇ ਤਾਂ ਤੇਰੀ ਉਪਮਾ।
ਮਹਾਰਾਜ ਸਾਡੀ ਲੋਕ ਸਲਾਹਤਾ ਕਰਨ ਲੱਗੇ ਵੀ ਇਹ ਬੜਾ ਵੀ ਭਗਤ ਹੈ, ਇਹ ਬੜਾ ਵੀ ਸੇਵਾ ਕਰਨ ਵਾਲਾ ਹੈ, ਇਹ ਬਹੁਤ ਹੀ ਪਰਮੇਸ਼ਰ ਦਾ ਵੀ ਗੁਰੂ ਦਾ ਨੇਮੀ ਹੈ, ਪ੍ਰੇਮੀ ਹੈ, ਸ਼ਰਧਾਲੂ ਹੈ, ਇਹ ਵੀ ਬੜਾ ਸਿਮਰਨ ਵਾਲਾ ਹੈ, ਬਹੁਤ ਭਾਵਨਾ ਵਾਲਾ ਹੈ, ਇਹ ਬਹੁਤ ਵੱਡਾ ਵੀ ਧਰਮ ਦੀ ਕਿਰਤ ਕਰ ਕਰਕੇ ਫਿਰ ਦਾਨ ਦੇਣ ਵਾਲਾ ਹੈ, ਫਿਰ ਸਿਮਰਨ ਕਰਨ ਵਾਲਾ ਹੈ। ਮਹਾਰਾਜ ਜੇ ਲੋਕ ਸਲੋਤਾ ਵੀ ਕਰਨ ਵਾਲੇ ਤਾਂ ਵੀ ਮਹਾਰਾਜ ਮੈਂ ਆਪਣੀ ਸਲੋਤਾ ਵਿੱਚ ਜੁੜ ਕੇ ਕੋਈ ਤੈਨੂੰ ਨਹੀਂ ਛੱਡਾਂਗਾ, ਤਾਂ ਤੇਰੀ ਉਪਮਾ ਸੁਭਾਅ ਵਡਿਆਈ ਕਰਾਂਗਾ।
ਜੇ ਨਿੰਦਾ ਤਾਂ ਛੋੜ ਨਾ ਜਾਈ।
ਲੋਕ ਮਹਾਰਾਜ ਮੇਰੀ ਨਿੰਦਿਆ ਕਰਨ ਲੱਗ ਪੈਣ ਤਾਂ ਵੀ ਮਹਾਰਾਜ ਮੈਂ ਆਪ ਹੀ ਨੂੰ ਛੱਡ ਕੇ ਨਹੀਂ ਜਾਵਾਂਗਾ, ਆਪ ਹੀ ਨੂੰ ਨਹੀਂ ਛੱਡਾਂਗਾ, ਆਪਦੇ ਲੜ ਲੱਗੇਗੀ ਰਹਾਂਗਾ।
ਜੇ ਦੁੱਧ ਵੱਲ ਰਹੇ ਤਾਂ ਕੋਈ ਕਿਹੋ ਆਖੋ।
ਪਰਮੇਸ਼ਰ ਜੇ ਤੂੰ ਮੇਰੇ ਵੱਲ ਰਹੇ, ਮੇਰੀ ਮਰਜ਼ ਤੇ ਰਹੇ, ਤਾਂ ਮਹਾਰਾਜ ਭਾਵੇਂ ਕੋਈ ਕੁਝ ਵੀ ਕਹੀ ਜਾਏ ਮੈਨੂੰ ਕੋਈ ਪਰਵਾਹ ਨਹੀਂ ਹੈ ਕਿਸੇ ਵੀ।
ਦੁੱਧ ਵਿਸਰੇ ਮਰ ਜਾਈ।
ਪਰਮੇਸ਼ਰ ਤੇਰੇ ਭੁੱਲਣੇ ਨਾਲ ਤਾਂ ਮੇਰਾ ਮਰ ਜਾਣਾ ਹੀ ਹੋਵੇਗਾ। ਅੱਖ ਔਖਾ ਸੋ ਜਿਵੇਂ ਉਹ ਅੱਖਾਂ ਵਿਸਰਿਆ ਵਿਸਰੇ ਮਰ ਜਾਓ, ਅੱਖਾਂ ਜੀਵਾਂ ਵਿਸਰੇ ਮਰ ਜਾਓ। ਗੁਰੂ ਨਾਨਕ ਸਾਹਿਬ ਜੀ ਸ਼ਬਦ ਉਸੇ ਸਿਧਾਂਤ ਨੂੰ ਕਹਿ ਰਹੇ ਹੈ, ਪਰਮੇਸ਼ਰ ਤੇਰੇ ਨਾਮ ਬਾਣੀ ਦੇ ਭੁੱਲਣੇ ਕਰਕੇ ਸਾਡਾ ਮਰ ਜਾਣਾ ਹੀ ਹੋਵੇਗਾ।
ਵਾਰ ਵਾਰ ਜਾਈ ਗੁਰੂ
ਆਪਣੇ ਜੋ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਉਹਨਾਂ ਦੇ ਉੱਪਰੋਂ ਇੱਕ ਵਾਰੀ ਨਹੀਂ ਦੋ ਵਾਰੀ ਮੁੜ ਮੁੜ ਕੇ ਵਾਰਨੇ ਗੁਰਬਾਨ ਜਾਂਦੇ ਹਾਂ।
ਸੰਤ ਮਨਾਈ
ਇਸਾ ਚਰਨੀ ਪੈ ਪੈ ਕੇ ਜੋ ਸ਼ਾਨ ਸਰੂਪ ਸਤਿਗੁਰੂ ਜੀ ਉਹਨਾਂ ਨੂੰ ਮਨਾਉਂਦੇ ਹਾਂ।
ਨਾਨਕ ਵਿਚਾਰਾ ਭਇਆ ਦੀਵਾਨਾ।
ਰਾਮਦਾਸ ਸਾਹਿਬ ਜੀ ਕਹਿੰਦੇ ਮੈਂ ਵਿਚਾਰਾ ਹਾਂ ਇਸ ਤਰ੍ਹਾਂ ਦੀਵਾਨਾ ਮਸਤਾਨਾ ਹੋ ਗਿਆ।
ਹਰ ਸੌ ਦਰਸ਼ਨ ਕਹਿਤਾ
ਵਾਹਿਗੁਰੂ ਤੋਂ ਕਿ ਆਪ ਜੀ ਦਰਸ਼ਨ ਦੇ ਤਾਈ ਦਰਸ਼ਨ ਵਾਸਤੇ ਦਰਸ਼ਨ ਕਰਨ ਲਈ
ਚੱਖੜ ਝਾਂਗੀ ਮੀਂਹ ਵਰਸੈ।
ਇਸੇ ਤਰ੍ਹਾਂ ਚੱਖੜ ਤੇ ਜਿਹੜੀ ਝਾਂਗੀ ਹੈ ਹੋਰ ਹਨੇਰੀ ਹੈ ਤੇ ਬੱਦਲ ਜਿਹੜਾ ਮੀਂਹ ਵਰਸੇ। ਚੱਖੜ ਹੁੰਦਾ ਹੈ ਬਹੁਤੀ ਤੇਜ਼ ਹਵਾ ਚੱਲਦੀ ਹੋਵੇ ਤੇ ਨਾਲ ਬੂੰਦਾਬਾਂਦੀ ਵੀ ਹੁੰਦੀ ਹੋਵੇ, ਹੁਣ ਅਸੀਂ ਕਹਿੰਦੇ ਵੀ ਝੱਖੜ ਵਗਦਾ ਹੈ। ਕਈ ਵਾਰੀ ਉਹ ਮੂਹਰੇ ਮਹੀਨੇ ਵਿੱਚ ਸਾਰੀ ਸਾਰੀ ਰਾਤ ਚੱਲਦਾ ਰਹਿੰਦਾ, ਉਸਨੂੰ ਕਹਿੰਦੇ ਝੱਖੜ ਚੱਲਦਾ ਵੀ ਰਾਤ ਦਾ ਬੜਾ ਠੱਕਾ ਵਜਿਆ। ਉਹ ਠੱਕਾ ਵੀ ਕਹਿ ਦਿੰਦੇ, ਝੱਖੜ ਵੀ ਕਹਿ ਦਿੰਦੇ। ਹਵਾ ਚੱਲੇ ਦਾਲ ਬੂੰਦਾਬਾਂਦੀ ਹੋਵੇ ਥੋੜੀ ਥੋੜੀ, ਬਹੁਤ ਹੀ ਠੰਡੀ ਹਵਾ ਉਹਨੂੰ ਚੱਖੜ ਤੇ ਝਾਂਗੀ ਹੁੰਦਾ ਵੀ ਜਿਹੜੀ ਉਹ ਖੁਸ਼ਕ ਹਵਾ ਹੈ ਜਿਹਨੂੰ ਅਸੀਂ ਹਨੇਰੀ ਕਹਿੰਦੇ ਹਾਂ, ਮਿੱਟੀ ਘੁੱਟਾ ਉੱਡਦਾ ਹੈ ਤੇ ਬੂੰਦਾਬਾਂਦੀ ਨਹੀਂ ਹੁੰਦੀ, ਉਹ ਖੁਸ਼ਕ ਮਿੱਟੀ ਘੱਟਾ ਤਿੱਖੀ ਹਵਾ ਖੁਸ਼ਕ ਚੱਲਦੀ ਹੈ ਜਿਹਨੂੰ ਅਸੀਂ ਹਨੇਰੀ ਕਹਿੰਦੇ, ਇੱਥੇ ਝਾਂਗੀ ਕਹਿ ਦਿੰਦਾ ਹੈ। ਸੰਪਰਦਾਈ ਅਰਥ ਹੈ ਕਿ ਝਾਂਗੀ ਨੂੰ ਖੁਸ਼ਕ ਹਨੇਰੀ, ਖੁਸ਼ਕ ਹਵਾ ਤਿੱਖੀ, ਤੇ ਚੱਖੜ ਤੇਜ਼ ਹਵਾ ਨਾਲ ਪਾਣੀ ਦੀ ਬੂੰਦਾ ਵਾਲੀ। ਇਸੇ ਤਰ੍ਹਾਂ ਮੀਂਹ ਵਰਸੈ ਖੁੱਲ ਕੇ ਬੋਲੇ ਧਾਰ ਬਾਰਿਸ਼ ਵੀ ਹੋਵੇ।
ਹੋਰ ਦੇਖਣ ਜਾਈ
ਫਿਰ ਵੀ ਅਸੀਂ ਆਪਣੇ ਜਿਹੜੇ ਸਤਿਗੁਰੂ ਹੈ ਉਹਨਾਂ ਨੂੰ ਦੇਖਣ ਜਾਵਾਂਗੇ। ਫਰੀਦ ਸਾਹਿਬ ਜੀ ਨੇ ਵੀ ਇਸੇ ਸਿਧਾਂਤ ਨੂੰ ਪਾਇਆ ਹੈ, ਗੁਰ ਗੇ ਚਿਕਰ ਦੂਰ ਕਰ ਨਾਲ ਪਿਆਰੇ ਨੇ ਚਲਾ ਤਤ ਜਸ ਕਮਲੀ ਰਹਾ ਤਤ ਤੈ ਨੇ ਸਯੋਗ ਵਿਚਾਰ ਕਹਿੰਦੇ ਤਿਜੋ ਸਿਜੋ ਕਮਲੀ ਅਲੋ ਵਰਸੋ ਵਿਓ ਜਾਏ ਮੇਰਾ ਤਨ ਸਜਣਾ ਤੁੱਟੋ ਨਾਹੀ ਨੇ। ਇਹ ਆਪਣੇ ਗੁਰੂ ਮੁਰਸ਼ਿਦ ਨੂੰ ਜਾ ਕੇ ਮਿਲਣਾ ਹੀ ਹੈ, ਜੋ ਉਹਨਾਂ ਦੀ ਸੇਵਾ ਲਾਈ ਹੈ ਉਹਨੂੰ ਕਰਾਂਗੇ ਤੇ ਫਿਰ ਹੀ ਜਾ ਕੇ ਮਿਲਾਂਗੇ। ਉਹਨਾਂ ਨੇ ਕਹਿਣਾ ਵੀ ਧੋਵੇ ਪਾਣੀ ਗਰਮ ਕੀਤਾ ਇਸ਼ਨਾਨ ਲਈ, ਹੋਇਆ ਨਹੀਂ ਤੇ ਫਿਰ ਸਤਿਗੁਰੂ ਸੱਜਣ ਨੂੰ ਕਿਵੇਂ ਮਨਾ ਕਿਵੇਂ ਉਹ ਦਿਖਾਵਾਂਗੇ ਤੁਹਾਨੂੰ ਇਹ ਨਹੀਂ ਹੋਇਆ ਕਹਿੰਦੇ ਕੋਈ ਵੀ ਹੋਏ ਤੀਜੋ ਸਿਜੋ ਕਮਲੀ ਇਸੇ ਤਰ੍ਹਾਂ ਕਮਲੀ ਭਿੱਜ ਵੀ ਜਾਵੇ ਤੇ ਭਿੱਜ ਕੇ ਸਿਜੋ ਕੇ ਬਹੁਤ ਭਾਰੀ ਵੀ ਹੋ ਜਾਏ ਕਿਉਂਕਿ ਜਿਹੜੀ ਇਹ ਲੋਈ ਜੀ ਹੁੰਦੀ ਨਾ ਰੋਵਾਈ ਜਦੋਂ ਕਿਤੇ ਪਾਣੀ ਭਿਜੇ ਭਾਰੀ ਬਹੁਤ ਹੋ ਜਾਂਦੀ ਹੈ ਆਮ ਬਸਰ ਇੰਨਾ ਭਾਰਾ ਨਹੀਂ ਭੋਜਨ ਵੀ ਹੁੰਦਾ ਜਿੰਨਾ ਕੋਈ ਦੂਜਾ ਗਰਮ ਹੋ ਜਾਂਦਾ ਹੈ ਇਸ ਕਰਕੇ ਕਹਿੰਦੇ ਭਾਵੇਂ ਇਹ ਸਾਰੀ ਕਮਲੀ ਵੀ ਭੇਜੇ ਕਿਉਂਕਿ ਉਹੀ ਨੂੰ ਰਾਤ ਨੂੰ ਲੈਣੀ ਹੈ ਜਿਹੜੀ ਇਹ ਗਰਮ ਕਮਲੀ ਸੁੱਕਦੀ ਵੀ ਬਹੁਤ ਘੱਟ ਹੈ ਠੰਡੀ ਮੌਸਮ ਕਿੰਨੀ ਅੱਲੋ ਵਰਸ ਹੋ ਕਹਿੰਦੇ ਜਿਹੜਾ ਅੱਲਾ ਵੱਲੋਂ ਮੀਂਹ ਵੀ ਜਿੰਨਾ ਵਰਸੀ ਜਾਏ ਜਿੰਨਾ ਮਰਜ਼ੀ ਬਈ ਮੀਂਹ ਪਈ ਜਾਏ ਕਹਿੰਦੇ ਕੋਈ ਪਰਵਾਹ ਨਹੀਂ ਜਾਏ ਮਿਲਾ ਤਾਂ ਸੱਜਣਾ ਟੁੱਟੋ ਨਾ ਹੀ ਨੇ ਉਹਨਾਂ ਸੱਜਣਾ ਨੂੰ ਉਹਨਾਂ ਨੂੰ ਵਰਸਨਾ ਨੂੰ ਜਾ ਕੇ ਮਿਲਣਾ ਹੈ ਕਿ ਨਾ ਮਿਲੇ ਕਿਤੇ ਪ੍ਰੇਮ ਹੀ ਨਾ ਟੁੱਟੇ ਵੀ ਅੱਜ ਨਹੀਂ ਆਇਆ ਹੈ ਵੇਖ ਲਓ ਫਿਰ ਇਸ ਤੋਂ ਹਿਰਦੇ ਫਲ ਚਲਾਏ ਉਹ ਪਾਣੀ ਗਰਮ ਕਰਨ ਦਾ ਤੈਨੂੰ ਚੱਕੜ ਤਾਂ ਵੀ ਹਨੇਰੀ ਉਲਾਲਤੀ ਹੈ ਪਹਿਲਾਂ ਹਨੇਰੀ ਫਿਰ ਚੱਕੜ ਬੂੰਦਾ ਬਾਂਦੀ ਫਿਰ ਖੁੱਲੀ ਬਾਰਿਸ਼ ਹੋ ਗਈ ਹੈ ਧੱਕਾ ਵੱਧ ਰਿਹਾ ਹੈ ਪਰ ਸਭ ਕੁਛ ਸ਼ਾਂਤ ਹੋਇਆ ਹੈ ਫਿਰ ਤੜਕੇ ਉੱਠੇ ਦੇਖਿਆ ਧੂੰਆਂ ਵੀ ਬੁਝਿਆ ਪਿਆ ਹੈ ਫਿਰ ਅੱਗ ਵੀ ਹੁਣ ਕਿੱਥੋਂ ਮਿਲੇਗੀ ਇੱਧਰ ਉੱਧਰ ਝਾਕਿਆ ਉੱਚੀ ਜਗ੍ਹਾ ਕਿਤੇ ਉਹ ਦੀਵਾ ਜਾਂਦੇ ਆ ਕਹਿੰਦੇ ਵੀ ਉੱਥੋਂ ਲਈ ਹੈ ਦਿਨੀ ਉਹ ਦੇਸ਼ ਵਾਲਾ ਘਰ ਹੈ ਸੀ ਉਹ ਤੜਕੇ ਜਾ ਕੇ ਮਾਤਾ ਜੀ ਦਰਵਾਜ਼ਾ ਖੋਲੋ ਮਾਤਾ ਜੀ ਦਰਵਾਜ਼ਾ ਖੋਲੋ ਵਾਜਾ ਮਾਰਨ ਲੱਗ ਪਏ ਕੋਈ ਹੈਰਾਨ ਦੇਸ਼ ਵਾਲੇ ਇਹ ਮਾਂ ਕਹਿਣ ਵਾਲਾ ਕਿੱਥੇ ਆ ਗਿਆ ਫਿਰ ਉਹ ਸਭ ਦੂਜੇ ਭੁਰਗੇ ਆਉਂਦੇ ਨੇ ਹੋਰੀ ਲਾਣਾ ਬਣਾਏ ਸੀ ਜਦੋਂ ਝੱਪ ਜੀ ਮਾਰ ਕੇ ਦੇਖਿਆ ਤੇ ਫਕੀਰ ਖੜੋਤਾ ਹੈ ਤੇ ਚੰਗੇ ਭਾਂਗ ਜਾ ਕੇ ਹੈਰਾਨ ਕੀ ਗੱਲ ਹੈ ਤੈਨੂੰ ਕੀ ਜ਼ਰੂਰਤਾਂ ਪਈ ਕਹਿੰਦੇ ਮੈਂ ਆਪਣੇ ਮੁਰਸ਼ਿਦ ਨੂੰ ਇਸ਼ਨਾਨ ਕਰਾਉਣਾ ਹੈ ਮਾਤਾ ਜੀ ਧੂੰਆਂ ਮਰ ਗਿਆ ਅੱਗ ਲੈਣ ਲਈ ਆਇਆ ਕਹਿੰਦੇ ਚੰਗਾ ਉੱਪਰ ਆ ਜਾ ਗਿਆ ਉੱਪਰ ਲੈ ਗਈ ਹੈ ਪਰ ਸ਼ੁਰੂ ਕਰਨ ਦਿੱਤੀ ਹੈ ਦੇਖ ਲਿਆ ਵੀ ਇਹ ਤਾਂ ਆਪਣੇ ਜਲਸਾ ਤੋਂ ਜਿਹੜੀ ਕਹਿਣ ਹੈ ਫਿਰ ਚੱਕਰ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਵੀ ਕਹਿੰਦੇ ਅੱਗ ਐਵੇਂ ਤਾਂ ਲੈ ਨਹੀਂ ਸਕਦੀ ਹੈ ਫਿਰ ਇਹਦੇ ਵਿੱਚ ਤੈਨੂੰ ਕੁਝ ਦੇਣਾ ਪਊਗਾ ਮਾਤਾ ਜੀ ਜੋ ਮੰਗੋਗਾ ਮੈਂ ਦੇ ਦਿਆਂਗਾ ਹਾਂ ਕਹਿੰਦੇ ਹਾਂ ਇੱਕ ਆਨਾ ਤੈਨੂੰ ਇਹਦੇ ਇਹਦੇ ਵਿੱਚ ਦੇਣਾ ਪਏਗਾ ਕੀ ਹੈ ਦੋਨੇ ਕਹਿੰਦੇ ਨਹੀਂ ਇੱਕ ਆਨਾ ਦੇਣਾ ਪਊਗਾ ਮਾਤਾ ਜੀ ਵੀ ਇੱਕ ਆਨਾ ਦੇ ਰਿਹਾ ਜਾ ਪੁੱਛੇ ਚੰਗਾ ਫਿਰ ਝੁਲੀ ਛੱਡ ਤੁਹਾਡਾ ਫਕੀਰਾਂ ਦਾ ਨਹੀਂ ਪਤਾ ਹੈ ਜੰਗਲ ਗਏ ਨਾ ਬੋਲ ਦੇ ਜੋ ਖੇਤੀ ਨੇ ਮੈਂ ਤਾਂ ਪੂਛ ਲੱਗੀ ਜਾਂਦੀ ਉਹਨਾਂ ਨੂੰ ਪਤਾ ਪਹਿਲਾਂ ਘਰੇ ਜਦੋਂ ਨਿਕਲੀ ਆ ਦੋ ਮਿਲੇ ਚਾਠੀ ਮਾਤਾ ਜੀ ਦੇਵੋਂਗੋ ਕਿਹੜੇ ਸ਼ਹਿਰ ਸੀ ਦੇਵ ਮਾਤਾ ਜੀ ਕਹਿੰਦੇ ਸੀ ਪਹਿਲਾਂ ਆਨਾ ਦੇ ਕਹਿੰਦੇ ਆਨਾ ਤੇ ਅੱਗ ਦਿਆਉਂਗੇ ਗੁਰੂ ਕੋਲ ਜਾਊਂ ਇਸ਼ਨਾਨ ਕਰਾਊਂ ਫਿਰ ਮੈਂ ਕਹੂੰਗਾ ਵੀ ਮਾਤਾ ਜੀ ਨੂੰ ਵੀ ਆਨਾ ਦੇਣਾ ਕਰਕੇ ਹੈ ਕਹਿੰਦੇ ਉਹ ਆਨੇ ਦੀ ਗੱਲ ਨਹੀਂ ਹੈ ਮੈਂ ਤਾਂ ਅੱਖ ਦਾ ਆਨਾ ਕਿਹਾ ਸੀ ਚਰਿੱਤਰ ਖੇਡ ਲਿਆ ਇਹ ਅੱਖ ਦਾ ਆਨਾ ਲੈਣਾ ਫਿਰ ਅੱਗ ਲੈ ਆਹ ਜਿਵੇਂ ਮੈਂ ਕਹੂੰਗਾ ਮੰਨ ਜਾਏਗਾ ਇਹ ਕਹਿੰਦੇ ਚੰਗਾ ਮਾਤਾ ਜੀ ਅੱਖ ਦਾ ਆਨਾ ਹੀ ਲੈ ਲਓ ਕੱਢ ਲਓ ਅੱਗ ਲੈ ਗਏ ਕੋਈ ਭਲੀ ਮਾਨ ਸੋਹੀ ਅੱਖ ਦਾ ਆਨਾ ਕੱਢ ਮਾਰਿਆ ਹੈ ਅੱਗ ਤਾਂ ਦੇਤੀ ਇਹ ਕਹਿੰਦੇ ਜੀ ਹੱਦ ਹੋਈ ਇਹ ਬੜਾ ਪੱਕਾ ਹੈ ਤਕੜਾ ਹੈ ਅੱਜ ਦੇ ਸਮੇਂ ਵਿੱਚ ਇਹੋ ਜਿਹਾ ਹੋਣਾ ਬੜਾ ਮੁਸ਼ਕਲ ਹੈ ਆਪਣੇ ਗੁਰੂ ਤੋਂ ਦੇਖ ਲਓ ਅੱਖ ਦਾ ਆਨਾ ਕਢਾਈ ਜਾਂਦਾ ਇਹਦੇ ਵਰਗਾ ਕੁਛ ਹੋਣਾ ਦੁਨੀਆਂ ਪਵਨ ਆਉਂਦੀ ਜਿਹੜੇ ਉੱਪਰ ਦੇਖ ਕੇ ਫਿਰ ਸ਼ਰਧਾ ਆਉਂਦੀ ਹੈ ਸਵੇਰੇ ਫਿਰ ਅੱਖ ਪੱਟੀ ਜੀ ਬੰਨ ਕੇ ਅਗਲੇ ਤੇ ਗਰਮ ਕਰ ਲਏ ਜਨ ਗੁਰੂ ਜੀ ਅੱਗੇ ਜਾ ਰਿਹਾ ਉਹਨੇ ਆਵਾਜ਼ ਦਿੱਤੀ ਕਿਉਂ ਵੀ ਸਰੀਰ ਜਲ ਠੀਕ ਹਾਂ ਜੀ ਤਿਆਰ ਹੈ ਕੱਪੜੇ ਜੇ ਲਾ ਕੇ ਜਦੋਂ ਪਰਦੇ ਤੇ ਆ ਬੈਠੇ ਨੇ ਇਸ਼ਨਾਨ ਕਰਦੇ ਕਰਦੇ ਆ ਉਹ ਸਾਰੀ ਖੇਲ ਤਾਂ ਆਪ ਹੀ ਵਰਤਾਈ ਸੀ ਚੱਕਰ ਝਾਂਗੀ ਆਪ ਹੀ ਕਰਿਆ ਸੀ ਕਹਿੰਦੇ ਵੀ ਸਰੀਰ ਅੱਖੀ ਬਣੀ ਗਈ ਹੈ ਕੀ ਗੱਲ ਇਹ ਕੋਈ ਆਪਣੀਆਂ ਸ਼ੇਖੀਆਂ ਤਾਂ ਨਹੀਂ ਮਾਰਦਾ ਜੀ ਦੇਖੋ ਗੁਰੂ ਜੀ ਹੁਣ ਇਹੋ ਜਿਹਾ ਕੋਈ ਸੇਵਕ ਤੇ ਤੁਹਾਡੇ ਪਿੱਛੇ ਹੱਥ ਕਢਾ ਰਹੇ ਜੀ ਤੇ ਤੁਹਾਡੇ ਲਈ ਜਨਮ ਜਨ ਲਈ ਫਿਰ ਵੀ ਹੱਥ ਕਢਾ ਕੇ ਕਿੱਥੇ ਰੱਗ ਲਿਆ ਹੋਣਾ ਕੋਈ ਉਸੇ ਜਿਹਾ ਹੋਸ਼ਾ ਹਲਕਾ ਹੁੰਦਾ ਗੋਲੀ ਮਾਰਦਾ ਮੈਂ ਜੀ ਐਂ ਕਰਕੇ ਅੱਜ ਤੁਹਾਡੇ ਪਿੱਛੇ ਉਹ ਪਰਖ ਕਰਨੀ ਸੀ ਕਹਿੰਦੇ ਜੀ ਕੀ ਗੱਲ ਅੱਖੀ ਪਤੀਕ ਬਣੀ ਹੈ ਕਹਿਣ ਲੱਗਾ ਮਾਰਾ ਆਈ ਹੋਈ ਹੈ ਵਾਹਿਗੁਰੂ ਸਾਡੇ ਮੇਰੀ ਅੱਖ ਦੁਖਣੀ ਆਈ ਹੋਵੇ ਉਂਝ ਨਹੀਂ ਕਹਿੰਦੇ ਵੀ ਅੱਖ ਦੁਖਣੀ ਉਹ ਕਹਿੰਦੇ ਆਈ ਹੋਈ ਹੈ ਸੱਚ ਬੋਲ ਦਿੱਤਾ ਹੈ ਸਰੀਰ ਨੇ ਵੀ ਮਾਰਾ ਅੱਖ ਦੁਖਦੀ ਹੈ ਅਖਾਈ ਹੋਈ ਹੈ ਸਮਝ ਲਏ ਵੀ ਹਾਂ ਹੈ ਕੋਈ ਹੋਵੇ ਹੰਕਾਰ ਇੰਨਾ ਕੁਛ ਕਰਕੇ ਕਹਿੰਦੇ ਵੀ ਫਿਰ ਅਖਾਈ ਹੋਈ ਹੈ ਜਿਹੜੇ ਵੀ ਕਿਹੋ ਜਿਹੀ ਆਵੇ ਕਹਿੰਦੇ ਇਹ ਮਾਰਾ ਤੁਹਾਡੀ ਉਮਰ ਜਿਹੋ ਜਿਹੀ ਬਣੀ ਕਹਿੰਦੇ ਚੰਗਾ ਵੀ ਫਿਰ ਇਹ ਵੀ ਆ ਜਾਏ ਅੱਖ ਤੇ ਉਹ ਵੀ ਆ ਜਾਏ ਅੱਖ ਹਾਂਜੀ ਰੱਬ ਨੂੰ ਦੇਖਣ ਵਾਲੀ ਅੱਖ ਉਹ ਵੀ ਆ ਜਾਏ ਤੇ ਇਹ ਵੀ ਆ ਜਾਏ ਚਲੋ ਇਹ ਭਰ ਭੂਰਾ ਤੇ ਛੋਟੀ ਆ ਜਾਏ ਉਹ ਪੂਰੀ ਵੱਡੀ ਆ ਜਾਏ ਕਿਉਂਕਿ ਆਪਾਂ ਇਹ ਖੁਦਾ ਦਾ ਕੰਨ ਸਰੀਕ ਬਣਨਾ ਹੈ ਜਿਵੇਂ ਖੁਦਾ ਨੇ ਪੂਰੀ ਬਣਾਈ ਸੀ ਆਪਾਂ ਉੱਡੀ ਨਹੀਂ ਆਪਾਂ ਥੋੜ੍ਹੀ ਜਿਹੀ ਘੱਟ ਬਣਾ ਲੈਂਦੇ ਹਾਂ ਉੱਧਰ ਲਈ ਪੂਰੀ ਅੱਖ ਆ ਜਾਏ ਜਿਹਦੇ ਨਾਲ ਰੱਬ ਪੂਰਾ ਦੱਸੇ ਵਾਹ ਕਹਿਣ ਦੀ ਜੇਲ ਸੀ ਬਸ ਤੀਜਾ ਨੇਤਰ ਗਿਆਨ ਦਾ ਖੋਲ ਜੱਪੀ ਲੈ ਜਾਂਦੇ ਨੇ ਦੇਹ ਤੋਂ ਧੰਨ ਹੈ ਇਹ ਖੁਦਾ ਦੇ ਉੱਪਰ ਤੂੰ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਹੈ ਚੰਗਾ ਵੀ ਇਹ ਤੂੰ ਇੰਨੀ ਕੁਰਬਾਨੀ ਕੀਤੀ ਹੈ ਤੇਰੀ ਅੱਗੇ ਬੰਸ ਵੀ ਕੀ ਸਿਰ ਰਹੇਗੀ ਤੇ ਤੂੰ ਇਹ ਵੀ ਇਹਨੇ ਖੁਦਾ ਨੂੰ ਪ੍ਰਸੰਨ ਕਰਨ ਲਈ ਇਹ ਵੀ ਗੁਰੂ ਤੋਂ ਇਹ ਕੁਰਬਾਨ ਕੀਤਾ ਅੱਖ ਵੀ ਬੇਟਾ ਕੀਤੀ ਹੈ ਇਹ ਤੁਹਾਡੀ ਆਸ ਵੰਸ ਵਿੱਚ ਇਹ ਜਿਹੜੀ ਜਿਹੜਾ ਕੋਈ ਹੋਇਆ ਗੁਰੂ ਨੇ ਥੋੜ੍ਹੀ ਇੱਕ ਅੱਖ ਜਿਹੜੀ ਹੈ ਛੋਟੀ ਹੋਇਆ ਕਰੇ ਉਹਨਾਂ ਦੀ ਆਸ ਵੰਸ ਵਿੱਚ ਜਿਹੜਾ ਕੋਈ ਹੈਗਾ ਹੈ ਜਿਹੜੇ ਕਿ ਉਹ ਜਾ ਕੇ ਦੇਖ ਕੇ ਹੈ ਦੱਸਦੇ ਹੈ ਕਹਿੰਦੇ ਹਾਂ ਬਈ ਉਹ ਮੁਰਸ਼ਦ ਦਾ ਬਚਨ ਅਟਲ ਹੈ ਤੇ ਜੋ ਉਹਨਾਂ ਦਾ ਅਸਲੀ ਆਸ ਵੰਸ ਦਾ ਹੁੰਦਾ ਨਾ ਉਹਦੀ ਅੱਖ ਛੋਟੀ ਹੁੰਦੀ ਹੈ ਇੱਕ ਦੂਜੀ ਇਹ ਪੂਰਾ ਐਸਾ ਸਾਧ ਬਚਨ ਅਟਲਾ ਦਾ ਇਸ ਕਰਕੇ ਗੁਰੂ ਕਹਿੰਦੇ ਵੀ ਸ਼ਕਤੀਆਂ ਭੁਗਤੀਆਂ ਕੀ ਹੁੰਦੀਆਂ ਜੀ ਇਹ ਜੀ ਐਵੇਂ ਕਰਾਮਾਤਾਂ ਦੀਆਂ ਗੱਲਾਂ ਜਿਹੀਆਂ ਕਰੀ ਜਾਂਦੀਆਂ ਤਾਂ ਹੈ ਹੀ ਸਾਰਾ ਪੰਜਾ ਸਾਹਿਬ ਸਾਹਮਣੇ ਹੈ ਧੀਰਾ ਸਾਹਿਬ ਜਿੱਥੇ ਕਰਾਮਵਾਰੀ ਸਾਹਮਣੇ ਹੈ ਉਹ ਆਪਣੇ ਸ਼ਹਿਰ ਵਿੱਚ ਕਾਬੇ ਦੇ ਛਜੇ ਦੇਖ ਲਓ ਝੁਕੇ ਪਏ ਹੁਣ ਤੱਕ ਉਹ ਸਾਹਮਣੇ ਹੈ ਬੇਅੰਤਾਂ ਗੁਰੂ ਮਹਾਰਾਜ ਦੀਆਂ ਸ਼ਕਤੀਆਂ ਭਗਤੀਆਂ ਜਾਹਰ ਜਾਹਰ ਪੀਰ ਜਗਤ ਗੁਰੂ ਬਾਬਾ ਹੈ ਇਹਦੇ ਵਿੱਚ ਕੀ ਹੈ ਸਹੀ ਸਤਰਾ ਜਾਣੀ ਉਹ ਪੀਰ ਜੀ ਨੇ ਸਭ ਕੁਛ ਕਮਾਲ ਕਰ ਲਿਆ ਇੱਥੇ ਗੁਰੂ ਰਾਮਦਾਸ ਸਾਹਿਬ ਜੀ ਸ਼ਬਦ ਕਹਿੰਦੇ ਹਨ ਅੱਖੀ ਚਾਲ ਚਲੀ ਚਰਨਾ ਤਾਂ ਸਭ ਧਰਤੀ ਜੇ ਪਾਸ ਮਹੱਲ ਹੈ ਤਾਂ ਤੁਝਾ ਅਰਾਧੀ ਇਹ ਮਾਰ ਕੱਢਾ ਵੀ ਆਈ ਆਪ ਜੀ ਫਰਮਾਉਂਦੇ ਹਨ
ਝਾਂਗੀ ਮੀਂਹ ਵਰਸੈ
ਚੱਖੜ ਵਗਦਾ ਹੋਵੇ ਝਾਂਗੀ ਖੁਸ਼ਕ ਹਨੇਰੀ ਚੱਲਦੀ ਹੋਵੇ ਬੱਦਲ ਵੀ ਵਰਸਦਾ ਹੋਵੇ
ਗੁਰ ਦੇਖਣ ਜਾਵੇ
ਅਸੀਂ ਆਪਣੇ ਸਤਿਗੁਰੂ ਨੂੰ ਦੇਖਣ ਜਾਵਾਂਗੇ
ਸਮੁੰਦਰ ਸਾਗਰ ਹੋਵੇ ਬਹੁ ਖਾਰਾ
ਇਸੇ ਤਰ੍ਹਾਂ ਜਿਹੜਾ ਸਮੁੰਦਰ ਹੈ ਬਹੁਤ ਹੀ ਸਾਗਰ ਕੀ ਗਰਮਤਾ ਸਹਿਤ ਹੋਵੇ ਭਾਵੇਂ ਉਹ ਜ਼ਹਿਰ ਨਾਲ ਕੌੜੇ ਪਾਣੀ ਨਾਲ ਹੀ ਭਰਿਆ ਤੇ ਬਹੁਤ ਹੀ ਖਾਰਾ ਹੋਵੇ
ਗੁਰ ਸਿੱਖ ਲੰਘ ਗੁਰ ਬਹਿ ਜਾਏ
ਗੁਰੂ ਕਾ ਸਿੱਖ ਹੈ ਕਹਿੰਦੇ ਉਹ ਵੀ ਲੰਘ ਕੇ ਗੁਰੂ ਦੇ ਪਾਸ ਹੀ ਚਲਿਆ ਜਾਂਦਾ ਹੈ ਉਹ ਫਿਰ ਵੀ ਰਹਿੰਦਾ ਨੀ ਸਤਿਗੁਰੂ ਦੀ ਹਜ਼ੂਰੀ ਵਿੱਚ ਪੁੱਜੀ ਜਾਂਦਾ ਹੈ।
ਜੋ ਪ੍ਰਾਣੀ ਜਲ ਬਿਨ ਹੈ ਮਰਦਾ,
ਪ੍ਰਾਣਾ ਧਾਰੀ ਜੀਵ ਜਲ ਮਿਲੇ ਤੋਂ ਬਗੈਰ ਕਹਿੰਦੇ ਤਿਹਾਇਆ ਮਰਦਾ ਹੈ।
ਜੋ ਸਿੱਖ ਗੁਰਬਿਨ ਮਰ ਜਾ,
ਇਸੇ ਤਰ੍ਹਾਂ ਰਾਸਲਾ ਗੁਰੂ ਕਾ ਸਿੱਖ ਗੁਰੂ ਦਰਸ਼ਨ ਵਿੱਚ ਜਲ ਮਿਲੇ ਤੋਂ ਬਗੈਰ ਹੀ ਮਰ ਜਾਂਦਾ ਹੈ। ਉਹਦੇ ਲਈ ਗੁਰੂ ਦੇ ਦਰਸ਼ਨ ਇੱਕ ਮਹਾਨ ਪਵਿੱਤਰ ਠੰਡਾ ਜਲ ਹੈ।
ਜੋ ਧਰਤੀ ਸੋਭ ਕਰੇ ਜਲ ਵਾਸੈ,
ਇਸ ਤਰ੍ਹਾਂ ਜੇ ਸਵੇਰੇ ਬੱਦਲ ਜਲ ਵਸਦਾ ਤੇ ਜਿਹੜੀ ਧਰਤੀ ਸੋਭਾ ਧਾਰਨ ਕਰਦੀ ਹਰੀ ਭਰੀ ਹੋ ਜਾਂਦੀ ਹੈ।
ਜੋ ਸਿੱਖ ਗੁਰਮਿਲ ਬਿਵਸਾਈ,
ਸਿੱਖ ਗੁਰੂ ਦੇ ਨਾਲ ਮਿਲ ਕਰਕੇ ਖੁਸ਼ ਹੋ ਜਾਂਦਾ ਹਰਾ ਭਰਾ ਹੋ ਜਾਂਦਾ ਹੈ।
ਸੇਵਕ ਕਾ ਹੋਏ ਸੇਵਕ ਵਰਤਾ,
ਇਸੇ ਤਰ੍ਹਾਂ ਸੇਵਕਾਂ ਦਾ ਸੇਵਕ ਹੋਏ ਵਰਤਦਾ ਹੈ। ਬੇਨਤੀਆਂ ਕਰ ਕਰਕੇ ਇਸ ਤਰ੍ਹਾਂ ਬੁਲਾਉਂਦੇ ਆ ਗੁਰੂ ਪਰਮੇਸ਼ਰ ਤਾਈ।
ਨਾਨਕ ਦੀ ਬੇਨਤੀ ਹਰਤ ਹੈ,
ਪਰਮੇਸ਼ਰ ਵਾਹਿਗੁਰੂ ਸਾਡੇ ਆਪ ਜੀ ਦੇ ਪਾਸ ਬੇਨਤੀ ਹੈ।
ਗੁਰ ਮਿਲ ਗੁਰ ਸੁਖ ਪਾਈ,
ਗੁਰੂ ਦੇ ਨਾਲ ਮਿਲ ਕਰਕੇ ਜਿਹੜਾ ਗੁਰਕੀ ਭਾਰੀ ਸੁਖ ਹੈ ਉਹ ਪ੍ਰਾਪਤ ਹੁੰਦਾ ਹੈ, ਪਾਈ ਦਾ ਹੈ ਸਾਨੂੰ ਪ੍ਰਾਪਤ ਹੋਵੇ।
ਆਪੇ ਗੁਰ ਚੇਲਾ ਹੈ ਆਪੇ,
ਪਰਮੇਸ਼ਰ ਆਪੇ ਤੂੰ ਗੁਰੂ ਰੂਪ ਹੈ, ਆਪੇ ਚੇਲਾ ਸੇਵਕ ਰੂਪ ਸਿੱਖ ਰੂਪ ਹੈ।
ਗੁਰ ਵਿੱਚ ਦੇ ਤੁਝ ਹੈ ਧਿਆਈ,
ਗੁਰੂ ਨੂੰ ਚੋਲਾ ਦੇ ਕੇ ਗੁਰੂ ਦੇ ਤਾਈ ਧਿਆਈ ਧਿਆਨਾਂਗੇ।
ਜੋ ਤੁਧ ਸੇਵ ਹੈ ਸੋ ਤੂੰ ਹੈ ਹੂਬ ਹੈ,
ਪਰਮੇਸ਼ਰ ਜੋ ਤੈਨੂੰ ਸੇਵਦੇ ਸੇ ਤੁਲ ਹੋ ਤੇਰਾ ਹੀ ਰੂਪ ਹੋ ਜਾਂਦੇ, ਆਪ ਜੀ ਦਾ ਸਰੂਪ ਹੀ ਹੋ ਜਾਂਦੇ ਹਾਂ।
ਖੁਦ ਸੇਵਕ ਪੈਜ ਰਸਾਈ,
ਖੁਦ ਨੇ ਪਹਿਣੇ ਆਪ ਜੀ ਨੇ ਆਪਣੇ ਸੇਵਕਾਂ ਦੀ ਇੱਜ਼ਤ ਵੱਲੋਂ ਪੈਜ ਪਰ ਤੱਕਿਆ ਰੱਖੀ ਰਖਾਈ ਹੈ।
ਭੰਡਾਰ ਭਰੇ ਭਗਤੀ ਹਰ ਤੇਰੇ,
ਵਾਹਿਗੁਰੂ ਭਗਤੀ ਦੇ ਜਿਹੜੇ ਭੰਡਾਰੇ ਹੈ ਜਿਹੜੇ ਤੇਰੇ ਸਿਮਰਨ ਵਾਲੇ ਮਹਾਤਮਾ ਉਹਨਾਂ ਦੇ ਹਿਰਦੇ ਭਰੇ ਪਏ ਹੈ।
ਜਿਸ ਭਾਵੈ ਜਿਸ ਦੇਵਾਈ,
ਜਿਸ ਨੂੰ ਭਾਵੈ ਕੀ ਚਾਹੁੰਦਾ ਹੈ ਉਹਨਾਂ ਨੂੰ ਮਹਾਰਾਜ ਸੰਤਾਂ ਦੇ ਹਿਰਦੇ ਰੂਪ ਭੰਡਾਰੇ ਵਿੱਚ ਹੋਏ ਅੱਗੇ ਉਹ ਬੱਚਿਆਂ ਰਾਹੀਂ ਦਵਾ ਦਿੰਦਾ ਹੈ। ਕਣਕਾਰ
ਜਿਸ ਤੂੰ ਦੇਹੇ ਸੋਈ ਜਨ ਪਾਏ,
ਜਿਸ ਨੂੰ ਤੂੰ ਦਿੰਦਾ ਉਹੀ ਇਸ ਭੰਡਾਰੇ ਨੂੰ ਪਾਉਂਦਾ ਹੈ।
ਗੋਰ ਨਿਜ ਫਲ ਸਭ ਚਤੁਰਾਈ,
ਕੋਈ ਚਾਤਰਤਾਈ ਉਹ ਤਾਂ ਸਭ ਨਿਸ਼ਫਲ ਹੀ ਹੈ।
ਸਿਮਰ 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 ਗੁਰ ਆਪਣਾ,
ਆਪਣਾ ਗੁਰੂ ਹੈ ਉਹਨਾਂ ਨੂੰ ਉਹਨਾਂ ਨੂੰ ਸਿਮਰ ਸਿਮਰ ਕੇ ਚੇਤੇ ਕਰ ਕਰਕੇ ਆਪਣਾ ਜਿਹੜਾ ਜਨਮਾਂ ਜਨਮਾਂ ਤੋਂ ਮੋਹ ਮਮਤਾ ਦੀ ਨੀਂਦ ਦੇ ਖੂਬ ਸੁੱਤਾ ਹੋਇਆ ਗਿਆਨ ਦੀ ਨੇ ਉਸ ਨੂੰ ਜਗਾਇਆ ਹੈ। ਬਾਦਸ਼ਾਹ ਜੀ ਕਹਿੰਦੇ ਅਸੀਂ ਵਿਚਾਰ ਇੱਕ ਦਾਨ ਮੰਗਦੇ ਹਾਂ,
ਹਰ ਦਾਸਨ ਦਾਸ
ਕਰਾਏ ਭਰੇ ਵਾਹਿਗੁਰੂ ਆਪ ਜੀ ਦੇ ਜਿਹੜੇ ਦਾਸ ਉਹਨਾਂ ਦਾ ਮੈਨੂੰ ਦਾਸ ਕਰ ਲਏ, ਆਪ ਜੀ ਦੇ ਕੋਲੋਂ ਦਾਨ ਮੰਗਦੇ ਜਾਚਨਾ ਕਰਦੇ ਹਾਂ।
ਗੁਰ ਝਿੜਕੇ
ਗੁਰੂ ਮਹਾਰਾਜ ਸਾਨੂੰ ਕੋਈ ਗਲਤੀ ਕਰਨ ਤੋਂ ਝਿੜਕਣਾ ਸਾਨੂੰ ਮਿੱਠੇ ਹੀ ਲੱਗੇਗਾ।
ਜੇ ਬਖਸੇ ਤਾਂ ਗੁਰ ਵਡਿਆਈ,
ਗੁਰੂ ਬਖਸ਼ ਲੈ ਗਲਤੀ ਕੀਤੀ ਤਾਂ ਇਹਦੇ ਵਿੱਚ ਗੁਰੂ ਦੀ ਵਡਿਆਈ। ਜਿਵੇਂ ਭਾਈ ਜੋਗਾ ਸਿੰਘ ਜੀ ਨੂੰ ਗੁਰੂ ਮਹਾਰਾਜ ਨੇ ਜਦੋਂ ਗਲਤੀ ਕਰਨ ਲੱਗਿਆ ਸੀ ਨਾ, ਬੇਸਵਾ ਦੁਆਰੇ ਜਾ ਕੇ ਫਿਰ ਝਿੜ ਗਿਆ ਸੀ। ਉਹ ਦਿਸਦਾ ਗੁਰੂ ਕਰ ਸਿੱਖਾ ਫਿਰਦਾ ਕਿਧਰ ਹੀ ਹੈ ਤੂੰ, ਅਮਰਤ ਵੇੜਾ ਇਹ ਦੇਸ ਹੀ ਚੱਕਰ ਕੱਟਣਾ ਹੈ। ਗਲਤਾਂ ਠੀਕ ਹੈ ਨਾ, ਅਮਰਤ ਵੇੜਾ ਮੈਂ ਇਹ ਕੀ ਕਰਦਾ ਸੀ, ਕਿੱਥੇ ਫਿਰੀ ਜਾਂਦਾ ਹੈ। ਫਿਰ ਜਦੋਂ ਗੁਰੂ ਮਹਾਰਾਜ ਗਏ ਫਿਰ ਉਹ ਕਹਿੰਦੇ ਵੀ ਹੈ ਤਾਂ ਨਹੀਂ ਜੋਗਾ ਸਿੰਘ, ਤੂੰ ਬੜਾ ਤਕੜਾ ਸੀ, ਤੂੰ ਡਿਊਟੀ ਬੜੀ ਵਧੀਆ ਥਾਈ ਸਾਡੀ ਲਾਈ, ਤੂੰ ਬੜੀ ਮੋਟੀ ਸ਼ਰਮ ਨਾ ਕੀਤੀ। ਕਹਿੰਦਾ ਸੀ ਗੁਰੂ ਜੋ ਕਾਇਮ ਹੈ ਉਸੇ ਵੇਲੇ ਚਰਨੀ ਢਹਿ ਪਿਆ। ਕਹਿੰਦਾ ਮਹਾਰਾਜ ਬਖਸ਼ ਲਓ, ਕਹਿੰਦੇ ਅਸੀਂ ਬਖਸ਼ ਹੀ ਲਿਆ, ਇਸੇ ਕਰਕੇ ਜਿੰਨਾ ਬਖਸ਼ਿਆ ਹੁੰਦਾ ਉੱਥੇ ਕਿਵੇਂ ਜਾਂਦੇ। ਇਸ ਕਰਕੇ ਜੇ ਵੀ ਗੁਰੂ ਬਖਸ਼ ਲੇ ਇਹਦੇ ਵਿੱਚ ਬਹੁਤ ਵੱਡੀ ਵਡਿਆਈ ਹੈ।
ਗੁਰਮੁਖ ਬੋਲ ਹੈ ਸੋ ਸਾਏ ਪਾਏ,
ਜਿਹੜਾ ਗੁਰਮੁਖ ਬੋਲਦਾ ਉੱਥੋਂ ਪੈਂਦਾ ਉਹ ਸਫਲ ਹੁੰਦਾ ਲਿਖੇ ਪੈਂਦਾ ਹੈ।
ਮਨਮੁਖ ਕੀ ਸਫਾਈ ਨਾ ਪਾਏ,
ਮਨਮੁਖ ਪੁਰਸ਼ ਭਾਵੇਂ ਸਾਈ ਦੀ ਹਰੀ ਬੱਕੀ ਬੋਲੀ ਹੈ, ਕੋਈ ਥਾਂ ਨੀ ਪੈਂਦਾ ਉਹ ਕੋਈ ਸਫਲ ਵਚਨ ਨਹੀਂ ਹੁੰਦਾ। ਪਾਲਾ ਪਈ ਜਾਏ ਜਾਣੀ ਥੋੜੀ ਜਿਹੀ ਠੰਡ ਪਈ ਜਾਏ ਫਿਰ ਕੱਕਰ ਜਿਹੜਾ ਕੋਈ ਜ਼ਿਆਦਾ ਬਹੁਤੀ ਠੰਡ ਪਵੇ ਜਦੋਂ ਕੋਰਾ ਜੰਮ ਜਾਂਦਾ ਹੈ। ਕਹਿੰਦੇ ਇਸ ਤਰ੍ਹਾਂ ਕੱਕਰ ਵੀ ਤੇ ਹੋਰ ਬਰਫ਼ ਵੀ ਪਵੇ ਬਾਰਿਸ਼ ਉਹ ਬਰਫ਼ ਪੈਣ ਲੱਗ ਜਾਏ। ਜਿਹੜਾ ਗੁਰੂ ਕਾ ਸਿੱਖ ਔਰ ਸਤਿਗੁਰੂ ਦੇ ਦਰਸ਼ਨ ਦੇ ਖੜੀ ਜ਼ਰੂਰ ਜਾਂਦਾ ਹੈ ਉਹ ਨਿਤ ਨੇਮੀ ਹੁੰਦਾ ਪੱਕਾ ਸੱਚਾ।
ਸਭ ਦਿਲ ਸੁਰੇਣ ਦੇਖੋ ਗੁਰ ਆਪਣਾ,
ਸਾਰੇ ਦਿਨਾਂ ਵਿੱਚ ਸਾਰੀਆਂ ਰਾਤਾਂ ਵਿੱਚ ਹੀ ਮੈਂ ਆਪਣੇ ਗੁਰੂ ਨੂੰ ਧਿਆਨ ਦੁਆਰਾ ਦੇਖਦਾ।
ਵਿੱਚ ਅੱਖੀ ਗੁਰ ਪੈਰ ਧਰਾਈ,
ਆਪਣੇ ਅੱਖਾਂ ਦੇ ਵੀ ਜਿਹੜੇ ਗੁਰੂ ਦੇ ਚਰਨ ਹੈ ਉਹਨਾਂ ਨੂੰ ਸੰਭਾਲ ਕੇ ਰੱਖਦਾ, ਭਾਵ ਗੁਰੂ ਦੇ ਚਰਨਾਂ ਦਾ ਆਪਣੇ ਨੇਤਰਾਂ ਵੀ ਧਿਆਨ ਰੱਖਦਾ।
ਅਨੇਕ ਉਪਾਅ ਕਰੀ ਗੁਰ ਕਾਰਨ,
ਸਤਿਗੁਰੂ ਦੀ ਪ੍ਰਸੰਨਤਾ ਵਾਸਤੇ ਅਨੇਕਾਂ ਤਰ੍ਹਾਂ ਦੇ ਉਪਰਾਲੇ ਹੀਲੇ ਮੈਂ ਕਰਦਾ ਹਾਂ।
ਗੁਰ ਭਾਵੇ ਸੋ ਥਾਏ ਪਾਈ,
ਗੁਰ ਭਾਵੇ ਉਹ ਮੇਰਾ ਪੇਲਾ ਕਿਲਾ ਥਾਂ ਪਾਏਗਾ ਸਫਲ ਕਰ ਦੇਵੇਗਾ।
ਰਹਿਣ ਦਿਨ ਗੁਰ ਚਰਨ
ਰਾਤ ਹੀ ਗੁਰੂ ਦੇ ਚਰਨਾਂ ਦਾ ਮੈਂ ਅਲੱਗ ਕਰੀ ਜਾਵਾਂ ਧਿਆਨ ਕਰੀ ਜਾਵਾਂਗਾ। ਬੇਨਤੀਆਂ ਕਰਾਂਗਾ ਹੇ ਮੇਰੇ ਮਾਲਕ ਆਪ ਦਇਆ ਦ੍ਰਿਸ਼ਟੀ ਕਰੋ ਜੀ।
ਨਾਨਕ
ਜੀ ਕਹਿੰਦੇ ਜਿਹੜਾ ਜੀਓ ਹੈ ਤੇ ਪਿੰਡ ਗੁਰੂ ਦਾ ਹੀ ਹੈ, ਉਹਨਾਂ ਨੇ ਸਮਰਪਿਤ ਹੈ ਨਾਲ ਮਿਲ ਕਰਕੇ ਤ੍ਰਿਪਤ ਹੋ ਕੇ ਪੂਰਾ ਪੂਰਾ ਨੱਕੋ ਨੱਕ ਰਜਾਵਾਂਗੇ।
ਨਾਨਕ ਦਾ ਪ੍ਰਭ ਪੂਰ ਰਹੇ ਹੈ,
ਪ੍ਰਭੂ ਹੈ ਸਾਰੇ ਪਰਿਪੂਰਨ ਹੋ ਰਿਹਾ ਹੈ। ਜਦ ਕਰ ਜਿੱਥੇ ਕਿੱਥੇ ਵੀ ਤੱਤ ਉੱਥੇ ਹੀ ਗੋਸਾਈ ਜਗਤ ਦਾ ਮਾਲਕ ਧਰਤੀ ਦਾ ਮਾਲਕ ਹੈ, ਉਹ ਪਰਿਪੂਰਨ ਹੋ ਰਿਹਾ। ਸਾਡਾ ਜੋ ਮਾਲਕ ਹੈ ਉਹ ਵੈਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਹੈ। ਇਸ ਤਰ੍ਹਾਂ ਦੀ ਯਥਾ ਸ਼ਰਧਾ ਜਨਾਉਂਦਿਆਂ ਹੋਇਆ ਇਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਆਪਣੇ ਪ੍ਰੋਗਰਾਮ ਪੇਤਰ ਮੁਖਾਰ ਬਿੰਦ ਤੋਂ ਗੁਰਤਾਰਾ ਦੀ ਤਖ ਉੱਪਰ ਸ਼ੋਤ ਹੋਵੇ ਜੋ ਸਿੱਖਾਂ ਦੇ ਪੁੱਛਣ ਤੋਂ ਇਹ ਕਥਨ ਕੀਤੇ ਸਨ, ਹੁਕਮਨਾਮੇ ਰੂਪ ਵਿੱਚ ਇਹ ਬਚਨ ਆਏ ਸਰਵਣ ਕੀਤੇ। ਇੱਥੇ ਹੀ ਆਪਾਂ ਸਮਾਪਤੀ ਕਰਕੇ ਹੁਣ ਅਰਦਾਸ ਵਿੱਚ ਹੀ ਜੁੜ ਗਏ ਜੀ।
ਨਾਨਕ ਸਾਹਿਬ ਜੀ ਉਹ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਅਗਾਈ, ਨਾਨਕ ਕਾ ਪ੍ਰਭ ਪੂਰ ਰਹੇ ਹੈ ਜਤ ਕਤ ਸਤ ਗੁਰ ਸਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।